ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਧੁੱਪ ਬੜੀ ਵਧੀਆ ਖਿੜੀ ਅੱਜ ਤੇ, ਕਮਾਲ ਹੀ ਹੋਈ ਪਈ ਆ।
ਵਧੀਆ ਮੌਸਮ
ਜੀ, ਅਜਿਹੀ ਧੁੱਪ 'ਚ ਬਹਿ ਕੇ ਬੰਦਾ ਸੰਤਰੇ ਖਾਵੇ, ਨਜ਼ਾਰੇ ਆ ਜਾਂਦਾ।
ਪਰ ਠੰਡ ਆ ਬਾਹਰ।
ਹਾਂ ਚਲੋ, ਥੋੜੀ ਜਿਹੀ ਹੋਰ ਧੁੱਪ ਵਧੇਗੀ ਜਦੋਂ ਲੇਟਰ ਇਨ ਦ ਡੇ, ਮਤਲਬ ਸਵੇਰੇ ਸਵੇਰੇ ਨੀ, ਸਵੇਰੇ ਸਵੇਰੇ ਤਾਂ ਵੈਸੇ ਇਸ ਟਾਈਮ, ਮਤਲਬ ਵੈਸੇ ਮੈਂ ਗੱਲ ਕਰਦਾ,
ਠੀਕ ਹੈ ਠੀਕ ਹੈ, ਜਨਰਲੀ
3 ਵਜੇ ਇਹੋ ਜਿਹੀ ਧੁੱਪ ਹੋਵੇ,
ਧੁੱਪ ਰਹੇ।
ਹਾਂ 3 ਵਜੇ ਇਹੋ ਜਿਹੀ ਧੁੱਪ ਹੋਵੇ ਤੇ ਟੈਂਪਰੇਚਰ ਹੋਵੇ ਥੋੜਾ ਜਿਹਾ 8-9-10-11-12 ਡਿਗਰੀ ਹੋਵੇ, ਤੇ ਤੁਸੀਂ ਭਾਵੇਂ ਘਰ 'ਚ ਅੰਦਰ ਬੈਠੇ ਹੋਵੋ ਰੂਮ 'ਚ, ਜਿੱਥੇ ਕਿ ਖਿੜਕੀ ਰਾਹੀਂ ਧੁੱਪ ਆ ਰਹੀ ਹੋਵੇ,
ਅੱਛਾ ਵਾਹਣ ਵਾਲਾ ਮੰਜਾ ਹੋਵੇ, ਮੈਂ ਤਾਂ ਉਹ ਗਾਣਾ ਯਾਦ ਆ ਗਿਆ
ਜੀ। ਪਰ ਇਹ ਜਿਹੜਾ ਮੌਸਮ ਹੈ ਆਉਂਦੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਵਧੀਆ ਖੁਸ਼ਗਵਾਰ ਰਹਿਣ ਵਾਲਾ, ਸੋ ਇਹਦਾ ਪੂਰਾ ਪੂਰਾ ਲਾਹਾ ਲਿਆ ਜਾਵੇ,
ਠੀਕ ਹੈ।
ਬਾਕੀ ਵਾਸੂ ਜੀ, ਇੱਦਾਂ ਹੈਗਾ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਹੈਲੀਫੈਕਸ ਪਹੁੰਚੇ ਹੋਏ ਨੇ, ਥੋੜ੍ਹੀ ਦੇਰ ਤੱਕ ਉਹਨਾਂ ਨੇ ਉੱਥੋਂ ਓਫਿਸ਼ਲੀ ਅਨਾਊਂਸਮੈਂਟ ਕਰਨੀ ਹੈ। ਪਰ ਇਸ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਅਨਾਊਂਸ ਕਰਨ, ਨੇਟੋ ਵਾਲਿਆਂ ਨੇ ਅੱਜ ਦੱਸ ਦਿੱਤਾ ਕਿ ਕੈਨੇਡਾ ਨੇ ਪਿਛਲੇ ਸਾਲ 2025 ਦੇ ਵਿੱਚ ਪਹਿਲੀ ਵਾਰ ਜਿਹੜਾ ਨੇਟੋ ਦਾ ਡਿਫੈਂਸ ਸਪੈਂਡਿੰਗ ਦਾ ਟਾਰਗੇਟ ਸੀ ਕਿ ਮੁਲਕਾਂ ਨੇ ਜਿਹੜੇ ਨੇਟੋ ਦੇ ਮੈਂਬਰ ਮੁਲਕ ਨੇ ਆਪਣੀ ਜੀ ਡੀ ਪੀ ਦਾ 2% ਉਹ ਡਿਫੈਂਸ ਦੇ ਉੱਪਰ ਸਪੈਂਡ ਕਰਨ, ਇਹ ਟਾਰਗੇਟ 2014 ਦੇ ਵਿੱਚ ਮਹਿਸੂਸ ਕੀਤਾ ਗਿਆ ਸੀ ਅਤੇ ਕੈਨੇਡਾ ਨੇ ਆਖਿਰਕਾਰ ਪਹਿਲੀ ਵਾਰ ਇਹ ਟਾਰਗੇਟ ਪਿਛਲੇ ਸਾਲ 2025 ਦੇ ਵਿੱਚ ਅਚੀਵ ਕਰ ਲਿਆ। $60 billion ਤੋਂ ਵੀ ਵੱਧ ਪਿਛਲੇ ਸਾਲ ਡਿਫੈਂਸ ਦੇ ਉੱਪਰ ਸਪੈਂਡ ਹੋਇਆ, ਜੋ ਕਿ ਕੈਨੇਡੀਅਨ ਜੀ ਡੀ ਪੀ ਦਾ 2.1% ਬਣਦਾ ਹੈ,
2.01% ਅਸੀਂ ਆਪਣੀ ਜੀ ਡੀ ਪੀ ਦਾ ਖਰਚ ਕੀਤਾ ਡਿਫੈਂਸ ਦੇ ਉੱਤੇ 2025 ਦੇ ਵਿੱਚ, ਤੇ ਪਹਿਲੀ ਵਾਰ ਹੋਇਆ ਕਿ ਅਸੀਂ ਉਹ ਟਾਰਗੇਟ ਪੂਰਾ ਕੀਤਾ। ਸੋ 2024 ਦੇ ਵਿੱਚ ਜੇ ਅਸੀਂ ਦੇਖੀਏ ਤਾਂ ਅਸੀਂ ਸਿਰਫ 1.47% ਜੀ ਡੀ ਪੀ ਦਾ ਖਰਚ ਕੀਤਾ ਸੀ ਡਿਫੈਂਸ ਤੇ, ਤੇ 2024 ਦੇ ਵਿੱਚ 11 ਮੈਂਬਰ ਅਜਿਹੇ ਸਨ ਨੇਟੋ ਦੇ ਜਿਹਨਾਂ ਨੇ 2% ਦਾ ਟੀਚਾ ਪੂਰਾ ਨਹੀਂ ਸੀ ਕੀਤਾ, ਪਰ ਹੁਣ 2025 ਦੇ ਵਿੱਚ ਸਾਰੇ ਮੈਂਬਰ 2% ਪੂਰਾ ਕਰ ਰਹੇ ਨੇ, ਕਿਉਂਕਿ ਹੁਣ ਇਹ ਨੇਟੋ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਡੋਨਲਡ ਟਰੰਪ ਵੱਲੋਂ ਨੇਟੋ ਵੱਲੋਂ ਕਿ 2% ਹੁਣ ਕੋਈ ਟਾਰਗੇਟ ਨਹੀਂ, ਇਹ ਤਾਂ ਬੇਸ ਲਾਈਨ ਆ, ਇਹ ਇਟਸ ਨਾਟ ਅ ਸੀਲਿੰਗ, ਇਟਸ ਅ ਬੇਸ ਲਾਈਨ। ਸੀਲਿੰਗ ਤਾਂ ਹੁਣ 5% ਦੀ ਹੈ, ਤੇ ਮਾਰਕ ਕਾਰਨੀ ਨੇ ਕਮਿਟ ਕੀਤਾ ਹੋਇਆ ਕਿ 5% ਵੀ ਅਸੀਂ 2035 ਤੱਕ ਪੂਰਾ ਕਰਕੇ ਦਿਖਾਵਾਂਗੇ।
ਉਹ 5% ਦੇ ਵੀ ਦੋ ਕੰਪੋਨੈਂਟਸ ਨੇ ਨਾ, ਵੀ 3.5% ਤਾਂ ਕਰਨਾ ਮਿਲਟਰੀ ਇਕਵਿਪਮੈਂਟ ਤੇ 1.5% ਅਜਿਹਾ ਜਿਹੜਾ ਡਿਊਅਲ ਯੂਜ਼ ਇਨਫਰਾਸਟ੍ਰਕਚਰ ਆ ਜਿਹਦੇ ਵਿੱਚ ਏਅਰਪੋਰਟਸ ਨੇ, ਪੋਰਟਸ ਨੇ, ਸੜਕਾਂ ਨੇ, ਪੁਲ ਨੇ, ਟੈਲੀਕਮਿਊਨੀਕੇਸ਼ਨ ਸਿਸਟਮ ਨੇ,
ਸਿਵਿਲੀਅਨ ਤੇ ਮਿਲਟਰੀ ਪਰਪਸਸ ਦੋਨਾਂ ਵਾਸਤੇ,
ਦੋਨਾਂ ਨੇ ਜਿਹਨਾਂ ਨੇ ਇਸਤੇਮਾਲ ਕਰਨਾ। ਸੋ 2035 ਤੱਕ ਦਾ ਹੁਣ ਟੀਚਾ ਹੈ ਕਿ ਜੀ ਡੀ ਪੀ ਦਾ 5% ਹਿੱਸਾ ਡਿਫੈਂਸ ਦੇ ਉੱਪਰ ਇਨਵੈਸਟ ਕੀਤਾ ਜਾਵੇ। ਜਿਹੜਾ ਵਾਸੂ ਜੀ ਪਿਛਲੇ ਸਾਲ ਵੀ ਇਕਦਮ ਤੁਸੀਂ ਦੇਖੋ 2024 ਤੋਂ 2025 ਵਿਚਕਾਰ ਕਿੰਨਾ ਫਰਕ ਪੈ ਗਿਆ। ਅਸੀਂ ਪਿਛਲੇ ਸਾਲ ਵੀ ਕਿੰਨੀ ਵਾਰ ਇਸਦਾ ਜ਼ਿਕਰ ਕੀਤਾ ਸੀ ਕਿ 2024 'ਚ ਕੈਨੇਡਾ ਨੇ ਡਿਫੈਂਸ ਉੱਪਰ ਆਪਣੀ ਜੀ ਡੀ ਪੀ ਦਾ 1.5% ਤੋਂ ਵੀ ਘੱਟ ਖਰਚਿਆ ਸੀ, 1.47% ਓਨਲੀ। ਅਤੇ ਇਹ ਫਿਰ ਟਰੰਪ ਫੈਕਟ ਆ ਕਿ ਟਰੰਪ ਨੇ ਆ ਕੇ ਜਦੋਂ ਇਹ ਆਖਿਆ ਕਿ ਜੀ ਤੁਸੀਂ ਸਾਰੇ ਮੁਲਕ ਅਤੇ ਕੈਨੇਡਾ ਨੂੰ ਜਦੋਂ ਸਪੈਸ਼ਲੀ ਸਿੰਗਲ ਆਊਟ ਕੀਤਾ ਕਿ ਤੁਸੀਂ ਤਾਂ ਸਾਡੇ ਤੋਂ ਮੁਫਤ ਦੇ ਵਿੱਚ ਹੀ ਸਿਕਿਉਰਿਟੀ ਲਈ ਜਾਂਦੇ ਹੋ, ਆਪਣਾ ਬਣਦਾ ਯੋਗਦਾਨ ਪਾਓ, ਅਤੇ ਜਿਹੜਾ 51st state ਵਾਲਾ ਰੈਟੋਰਿਕ ਸੀ ਉਹ ਸਾਰੀਆਂ ਚੀਜ਼ਾਂ ਨੇ ਯੋਗਦਾਨ ਪਾਇਆ। ਲਾਸਟ ਈਅਰ ਮਾਰਕ ਕਾਰਨੀ ਨੇ ਜੂਨ 'ਚ ਅਨਾਊਂਸ ਕੀਤਾ ਸੀ ਕਿ $9 billion ਤੋਂ ਵੀ ਵੱਧ ਸਿਰਫ ਇਸ ਜਿਹੜਾ ਵਿੱਤੀ ਵਰ੍ਹਾ 31 ਮਾਰਚ ਨੂੰ ਖਤਮ ਹੋਇਆ, ਵੀ ਇਹਦੇ ਵਿੱਚ ਹੀ $9 billion ਤੋਂ ਵੀ ਵੱਧ ਡਿਫੈਂਸ ਦੇ ਵਿੱਚ ਐਕਸਟਰਾ ਸਪੈਂਡ ਕੀਤੇ ਜਾਣਗੇ, ਜਿਹਦੇ 'ਚ ਡਿਫੈਂਸ ਪਰਸੋਨਲ ਦੀਆਂ ਤਨਖਾਹਾਂ 'ਚ ਵਾਧਾ ਵੀ ਸ਼ਾਮਲ ਸੀ,
ਜ਼ਿਆਦਾ ਹੋਈ ਸੀ। ਸੋ $9.3 billion ਵੱਧ ਖਰਚ ਕਰਨ ਦੀ ਗੱਲ ਹੋਈ, ਉਹਦੇ ਵਿੱਚੋਂ $2 billion ਤਾਂ ਪੇ ਰੇਜ਼ ਵਾਸਤੇ ਸੀ, ਬਾਕੀ ਸੀ ਕਿ ਜਿਹੜਾ ਕੁਝ ਅਸੀਂ ਨਵਾਂ ਇਕਵਿਪਮੈਂਟ ਖਰੀਦਾਂਗੇ, ਮੌਜੂਦਾ ਇਕਵਿਪਮੈਂਟ ਉਹਦੀ ਰਿਪੇਅਰ ਸ਼ਪੇਅਰ ਕਰਾਵਾਂਗੇ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਤੇ ਟੋਟਲ $9.3 billion ਵੱਧ ਖਰਚਣ ਦੀ ਉਹਨਾਂ ਨੇ ਗੱਲ ਕੀਤੀ ਸੀ। ਤੁਸੀਂ ਜਿਹੜੀ ਡੋਨਲਡ ਟਰੰਪ ਦੀ ਗੱਲ ਕੀਤੀ ਹੈ, ਡੋਨਲਡ ਟਰੰਪ ਦੇਖੋ ਪਹਿਲਾਂ ਵੀ ਰਾਸ਼ਟਰਪਤੀ ਬਣ ਚੁੱਕੇ ਨੇ, ਸੋ 2018 ਦੇ ਵਿੱਚ ਵੀ ਉਹਨਾਂ ਨੇ ਅਜਿਹੀਆਂ ਗੱਲਾਂ ਕੀਤੀਆਂ ਸਨ, ਉਦੋਂ ਉਹਨਾਂ ਨੇ ਨੇਟੋ ਦੇ ਵਿੱਚੋਂ ਅਮਰੀਕਾ ਨੂੰ ਵਿਦਡਰਾਅ ਕਰ ਲੈਣ ਦੀ ਧਮਕੀ ਤੱਕ ਦਿੱਤੀ ਸੀ ਕਿ ਵੀ ਜੇਕਰ ਸਾਰੇ ਮੈਂਬਰ 2% ਦਾ ਟੀਚਾ ਹਾਸਲ ਨਹੀਂ ਕਰਦੇ, ਪੂਰਾ ਨਹੀਂ ਕਰਦੇ, ਤੇ ਫਿਰ ਅਸੀਂ ਨੇਟੋ ਦੇ ਵਿੱਚੋਂ ਵਿਦਡਰਾਅ ਕਰ ਜਾਵਾਂਗੇ ਕਿਉਂਕਿ ਤੁਸੀਂ ਸਾਡੇ ਸਿਰ ਤੇ ਮੌਜਾਂ ਕਰ ਰਹੇ ਹੋ। ਪਰ ਉਦੋਂ ਬਹੁਤ ਜਿਹੜੇ ਮੈਂਬਰਸ ਨੇ ਨੇਟੋ ਦੇ ਉਹਨਾਂ ਨੇ ਬਹੁਤਾ ਗੋਲਿਆ ਨਹੀਂ ਸੀ। 2024 ਦੀ ਹੀ ਰਿਪੋਰਟ ਆ ਜਦੋਂ ਜਸਟਿਨ ਟਰੂਡੋ ਨੇ ਅੰਦਰ ਖਾਤੇ ਨੇਟੋ ਮੈਂਬਰਸ ਨੂੰ ਕਿਹਾ ਸੀ ਵੀ ਅਸੀਂ ਇਹ ਟਾਰਗੇਟ ਕਦੇ ਪੂਰਾ ਨਹੀਂ ਕਰਨਾ ਅਨਲੈਸ ਐਂਡ ਅੰਟਿਲ ਪਬਲਿਕ ਓਪੀਨੀਅਨ ਬਹੁਤ ਚੇਂਜ ਹੋ ਜਾਏ। ਸੋ ਫਰਕ ਇਹ ਹੈ ਕਿ ਪਿਛਲੀ ਟਰਮ ਦੇ ਵਿੱਚ ਡੋਨਲਡ ਟਰੰਪ ਗੱਲਾਂ ਹੀ ਕਰਦੇ ਰਹੇ, ਹੁਣ ਇਸ ਟਰਮ ਦੇ ਵਿੱਚ ਹਰਕਤਾਂ ਕਰਨ ਲੱਗ ਗਏ।
ਪਿਛਲੀ ਟਰਮ ਦੇ ਵਿੱਚ ਨਾ ਜਿਹੜਾ ਬਿਊਰੋਕਰੈਟਿਕ ਸਿਸਟਮ ਸੀਗਾ ਆਲੇ ਦੁਆਲੇ ਵਾਲਾ, ਉਹ ਕਿਉਂਕਿ ਟਰੰਪ ਜਦੋਂ ਦੂਜੀ ਵਾਰ ਰਾਸ਼ਟਰਪਤੀ ਬਣੇ ਹੀ ਸੈਟ ਦਿਸ, ਕਹਿੰਦੇ ਪਿਛਲੀ ਵਾਰ ਮੈਨੂੰ ਰੋਕ ਦਿੰਦੇ ਸੀ,
ਮੈਂ ਆਪਣੇ ਬੰਦੇ ਲਾਵਾਂਗਾ,
ਹੁਣ ਮੈਂ ਆਪਣੇ ਬੰਦੇ ਲਾਊਂ। ਅੱਛਾ, ਪਿਛਲੇ ਉਹ 4 ਸਾਲਾਂ ਦੇ ਵਿੱਚ ਟਰੰਪ ਸਿੱਖ ਗਏ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਕਰ ਸਕਦੇ ਸੀ ਪਰ ਉਹਨਾਂ ਨੇ ਕੁਝ ਸਲਾਹਕਾਰਾਂ ਦੀਆਂ ਗੱਲਾਂ ਮੰਨ ਕੇ ਨਹੀਂ ਕੀਤੀਆਂ। ਬਟ ਐਤਕੀ ਉਹਨਾਂ ਨੂੰ ਪਤਾ ਸੋ ਹੁਣ ਉਹ ਆਪਣੀਆਂ ਜਿਹੜੀਆਂ ਮਨਮਾਨੀਆਂ ਨੇ ਉਹਨਾਂ ਨੂੰ ਲਾਗੂ ਕਰਨ ਦੀ ਜਿਹੜੀ ਰਫ਼ਤਾਰ ਆ ਟਰੰਪ ਦੀ ਉਹ ਕਿਤੇ ਜ਼ਿਆਦਾ ਵੱਧ ਚੁੱਕੀ ਆ।
ਪਹਿਲਾਂ ਸਿਰਫ ਉਹ ਕਹਿ ਹੀ ਰਹੇ ਸਨ, ਹੁਣ ਉਹ ਕਰਕੇ ਦਿਖਾ ਰਹੇ ਨੇ ਤੇ ਇਸ ਕਰਕੇ ਹੁਣ ਮੁਲਕਾਂ ਨੂੰ ਲੱਗ ਰਿਹਾ ਨੇਟੋ ਮੈਂਬਰਸ ਨੂੰ ਵੀ ਇੱਕ ਅਮਰੀਕਾ ਦਾ ਦਬਾਅ ਤਾਂ ਚਲੋ ਹੈ ਹੀ, ਪਲੱਸ ਆਪਣੀ ਲੋੜ ਨੂੰ ਹੁਣ ਜਿਹੜੀ ਸੋਵਰੇਨਿਟੀ ਦੀ ਜਿਹੜੀ ਇੱਕ ਗੱਲ ਆ ਵੀ ਉਹ ਬਹੁਤ ਜ਼ਿਆਦਾ ਪ੍ਰਬਲ ਹੋਈ ਆ ਪਹਿਲਾਂ ਨਾਲ।
ਦੇਖੋ
ਸਾਰਿਆਂ ਨੂੰ ਲੱਗ ਰਿਹਾ ਵੀ ਆਪਣਾ ਧਿਆਨ ਆਪ ਰੱਖਣਾ ਪੈਣਾ, ਅਮਰੀਕਾ ਦੇ ਸਿਰ ਤੇ ਨਹੀਂ ਰਹਿ ਸਕਦੇ।
ਜਦੋਂ ਕੈਨੇਡਾ ਬਾਰੇ ਵੀ ਟਰੰਪ ਨੇ 51st ਸਟੇਟ ਵਾਲੇ ਕਮੈਂਟਸ ਦੇਣੇ ਸ਼ੁਰੂ ਕੀਤੇ, ਜਿਹੜੀ ਟਰੂਡੋ ਨੇ ਜੇ ਪਿਛਲੇ ਸਾਲ ਗੱਲ ਉਹ ਕੀਤੀ ਸੀ 2024 'ਚ ਕਿ ਜਦੋਂ ਤੱਕ ਪਬਲਿਕ ਓਪੀਨੀਅਨ ਦੇ ਵਿੱਚ ਵੱਡੀ ਤਬਦੀਲੀ ਨਹੀਂ ਆਉਂਦੀ ਉਦੋਂ ਤੱਕ ਕੈਨੇਡਾ 2% ਦਾ ਟੀਚਾ ਨਹੀਂ ਹਾਸਲ ਕਰੇਗਾ। ਪਬਲਿਕ ਓਪੀਨੀਅਨ ਦੇ ਵਿੱਚ ਤਬਦੀਲੀ ਵਾਸੂ ਜੀ ਬੜੀ ਸਵਿਫਟਲੀ ਆਈ, ਸਗੋਂ ਉਸ ਓਪੀਨੀਅਨ ਦੇ ਵਿੱਚ ਤਬਦੀਲੀ ਦਾ ਇੱਕ ਇਹ ਵੀ ਅਸਰ ਹੈ ਕਿ ਗੱਲਾਂ ਇਹ ਤੱਕ ਹੋਣ ਲੱਗ ਗਈਆਂ ਕਿ ਕੈਨੇਡਾ ਨੂੰ ਅਮਰੀਕਾ ਤੋਂ ਹਥਿਆਰ ਵੀ ਕਿਹੜੇ ਕਿਹੜੇ ਖਰੀਦਣੇ ਚਾਹੀਦੇ ਨੇ, ਫਾਈਟਰ ਜੈੱਟ ਅਮਰੀਕਾ ਤੋਂ ਹੀ ਲਈਏ ਸਾਰੇ 88 ਦੇ 88 ਜਿਹੜੇ ਰਿਪਲੇਸ ਕਰਨੇ ਨੇ, ਜਾਂ ਫਿਰ ਜਿਹੜੀ ਸਵੀਡਿਸ਼ ਕੰਪਨੀ ਹੈ ਸਾਬ ਉਹਨਾਂ ਵਾਲੇ ਲੈ ਲਈਏ। ਸੋ ਜਿਹੜਾ ਇੱਕ ਨੈਰੇਟਿਵ ਸੀ, ਜਿਹੜਾ ਉਹਦਾ ਵਿਊ ਪੁਆਇੰਟ ਸੀ, ਉਹ ਬੜੀ ਤੇਜ਼ੀ ਨਾਲ ਤਬਦੀਲ ਹੋਇਆ। ਪਰ ਦੇਖੋ ਇੱਕ ਚੀਜ਼ ਹੋਰ ਆ ਇੱਥੇ, ਇਹ ਵੀ ਜ਼ਿਕਰ ਕਰਨਾ ਬਣਦਾ ਕਿ ਨੇਟੋ ਦਾ ਜਿਹੜਾ ਇਹ ਡਿਫੈਂਸ ਸਪੈਂਡਿੰਗ ਦਾ ਟਾਰਗੇਟ ਸੀ 2% ਦਾ, ਇਹ ਮਹਿਸੂਸ ਹੋਇਆ ਸੀ 2014 ਦੇ ਵਿੱਚ। ਉਦੋਂ ਪ੍ਰਧਾਨ ਮੰਤਰੀ ਸੀਗੇ ਸਟੀਵਨ ਹਾਰਪਰ, ਉਹਨਾਂ ਦੇ ਕਹਿ ਲਓ ਵੀ ਅਖੀਰਲੇ ਜਿਹੜੇ ਲਾਸਟ ਦੇ ਟਰਮ ਦੇ ਅਖੀਰਲਾ ਸਾਲ ਸੀ ਉਹ। ਈਵਨ ਡਿਊਰਿੰਗ ਸਟੀਵਨ ਹਾਰਪਰ ਟੈਨਿਓਰ ਉਦੋਂ ਵੀ ਡਿਫੈਂਸ ਦੇ ਉੱਪਰ ਕੋਈ ਇੰਨੇ ਪੈਸੇ ਨਹੀਂ ਸੀ ਖਰਚੇ ਜਾਂਦੇ ਕੈਨੇਡਾ ਵੱਲੋਂ, ਉਦੋਂ ਤਾਂ 1% ਦੇ ਨੇੜੇ ਤੇੜੇ ਕੈਨੇਡਾ ਵੱਲੋਂ ਡਿਫੈਂਸ ਦੇ ਵਿੱਚ ਖਰਚਿਆ ਜਾਂਦਾ ਸੀ। 2014 ਦੇ ਟੋਟਲ ਵੀ 20 ਬਿਲੀਅਨ ਡਾਲਰ ਕੈਨੇਡਾ ਨੇ ਡਿਫੈਂਸ 'ਤੇ ਖਰਚਿਆ ਅਤੇ 2025 ਦੇ ਵਿੱਚ ਉਹ ਅਮਾਊਂਟ 3 ਗੁਣਾ ਹੋ ਗਿਆ, 60 ਬਿਲੀਅਨ ਡਾਲਰ ਹੋ ਗਿਆ।
ਈਵਨ ਜਦੋਂ ਟਾਰਗੇਟ 2014 ਦੇ ਵਿੱਚ ਸੈੱਟ ਕੀਤਾ ਨੇਟੋ ਨੇ ਉਦੋਂ ਵੀ ਸਟੀਵਨ ਹਾਰਪਰ ਨੇ ਕਿਹਾ ਸੀ ਹੀ ਵਾਜ਼ ਨੋਨ ਕਮਿਟਲ,
ਹਾਂਜੀ
ਉਹਨਾਂ ਨੇ ਕਿਹਾ ਸੀ ਵੀ ਅਸੀਂ ਇੰਨੇ ਜ਼ਿਆਦਾ ਪੈਸੇ ਨਹੀਂ ਖਰਚ ਕਰਾਂਗੇ ਜਸਟ ਫੋਰ ਦਾ ਸੇਕ ਆਫ ਸਪੈਂਡਿੰਗ ਇਟ, ਦੇਖਾਂਗੇ ਕਹਿੰਦੇ ਜੇ ਜ਼ਰੂਰਤਾਂ ਹੋਣਗੀਆਂ ਵੀ ਅਸੀਂ ਨੇਟੋ ਵਾਲਿਆਂ ਨੂੰ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਵੀ ਸਾਰੇ ਸਾਥੀਆਂ ਨੂੰ ਵੀ ਸਾਡਾ ਜੋ ਬਣਦਾ ਹੋਏਗਾ ਅਸੀਂ ਕਰਾਂਗੇ, ਪਰ ਜਿਹੜੇ 2% ਸਿਰਫ ਟਾਰਗੇਟ ਪੂਰਾ ਕਰਨ ਦੇ ਚੱਕਰ 'ਚ ਅਸੀਂ ਬਿਨਾਂ ਗੱਲ ਤੋਂ ਪੈਸੇ ਖਰਚ ਨਹੀਂ
ਕਰਾਂਗੇ।
ਸੋ ਹੀ ਵਾਜ਼ ਨੋਨ ਕਮਿਟਲ ਤੇ ਐਜ਼ ਯੂ ਮੈਂਸ਼ਨਡ 2014 ਦੇ ਵਿੱਚ ਅਸੀਂ ਸਿਰਫ GDP ਦਾ 1% ਹੀ ਖਰਚ ਕੀਤਾ ਡਿਫੈਂਸ ਦੇ ਉੱਤੇ ਤੇ ਉਹਨੂੰ ਹੁਣ ਵਧਾ ਵਧਾ ਕੇ ਅਸੀਂ 2% ਤੇ ਲੈ ਕੇ ਆਏ ਹਾਂ। ਨੋਟ ਟੂ ਮੈਂਸ਼ਨ ਕਿ GDP ਵੀ ਸਾਡੀ ਪਹਿਲਾਂ ਨਾਲੋਂ ਬਹੁਤ ਵਧੀ ਆ, ਸੋ ਪਰਸੈਂਟੇਜ ਇੱਦਾਂ ਲੱਗਦਾ ਵੀ ਦੁੱਗਣੀ ਹੋਈ, ਪਰ ਖਰਚਾ ਜਿਹੜਾ ਸਾਡਾ 3 ਗੁਣਾ ਹੋਇਆ।
3 ਗੁਣਾ ਹੋਇਆ, ਕਰੈਕਟ।
ਸੋ ਜੇ ਅਸੀਂ ਸਪੈਂਡਿੰਗ 1% ਤੋਂ 2% ਤੇ ਪਹੁੰਚੀ ਆ, ਬਟ ਜਿਹੜੇ ਤੁਸੀਂ ਡਾਲਰ ਟਰਮਸ ਦੇ ਵਿੱਚ ਦੇਖੋਗੇ ਤਾਂ ਉਹ ਟ੍ਰਿਪਲ ਹੋਈ ਹੈ ਸਪੈਂਡਿੰਗ, ਕਿਉਂਕਿ GDP ਦਾ ਸਾਈਜ਼ ਵੱਧ ਗਿਆ।
ਹਾਂ, GDP ਦਾ ਸਾਈਜ਼, ਇੱਕ ਤਾਂ ਰੀਅਲ GDP, ਉਹਦੇ ਵਿੱਚ ਇਨਫਲੇਸ਼ਨ ਵਾਲਾ ਫੈਕਟਰ ਵੀ ਹੈ ਕਿ ਜਿਹੜੀ ਚੀਜ਼ 10 ਸਾਲ ਪਹਿਲਾਂ ਮੰਨ ਲਓ ਜੇ GDP $100 ਸੀ, ਜੇ ਪਿਛਲੇ 10 ਸਾਲਾਂ 'ਚ ਇਨਫਲੇਸ਼ਨ ਵੀ ਮੰਨ ਲਓ ਜੇ 15% ਵਧੀ ਹੈ ਜਸਟ ਫੋਰ ਸੇਕ ਆਫ ਆਰਗੂਮੈਂਟ, ਤਾਂ ਓਨਾ ਹੀ ਕੰਮ ਓਨਾ ਹੀ ਜਿਹੜਾ ਆਊਟਪੁੱਟ ਹੈ ਉਹ 115 ਦਾ ਹੋ ਗਿਆ। ਜਦ ਤੁਸੀਂ ਉਹਦੀ ਪਰਸੈਂਟੇਜ ਵਾਲੀ ਚੀਜ਼ਾਂ ਵੇਖ ਰਹੇ ਹੋ ਤਾਂ ਜਿਹੜਾ ਇਨਫਲੇਸ਼ਨਰੀ ਪੁਸ਼ ਆ ਉਹਨੇ ਵੀ ਉਸ ਨੰਬਰ ਨੂੰ ਅੱਗੇ ਹੋਰ ਡਰਾਈਵ ਅਪ ਕੀਤਾ। ਪਰ 60 ਬਿਲੀਅਨ ਡਾਲਰ ਤੋਂ ਵੱਧ ਪਿਛਲੇ ਸਾਲ ਖਰਚਿਆ ਅਤੇ ਹੁਣ ਨਿਰੰਤਰ ਹਰ ਲੰਘਦੇ ਸਾਲ ਦੇ ਨਾਲ ਇਹਦੇ ਵਿੱਚ ਹੋਰ ਵਾਧਾ ਹੋਣਾ। ਅਜੇ ਨਾ ਭੁੱਲੀਏ, ਅਜੇ ਵਾਸੂ ਜੀ ਕੈਨੇਡਾ ਵੱਲੋਂ ਜਿਹੜੀ ਜਹਾਜ਼ਾਂ ਦੀ ਪ੍ਰੋਕਿਓਰਮੈਂਟ ਵਾਸਤੇ ਅਜੇ ਤਾਂ 16 ਜਹਾਜ਼ਾਂ ਦੀ ਪੇਸ਼ਗੀ ਰਕਮ ਦਿੱਤੀ ਗਈ ਆ, ਅਜੇ ਨਵੀਆਂ ਕਮਿਟਮੈਂਟਸ ਇਸ ਸਾਲ ਵੀ ਕੀਤੀਆਂ ਗਈਆਂ ਨੇ ਕੈਨੇਡਾ ਦੇ ਵਿੱਚ ਹੀ ਐਮੀਨੇਸ਼ਨ ਅਸਲਾ ਬਣਾਉਣ ਵਾਸਤੇ, ਇਸੀ ਪਿਛਲੇ ਹਫ਼ਤੇ ਦੇ ਵਿੱਚ ਹੀ ਅਨਾਊਂਸਮੈਂਟਸ ਕੀਤੀਆਂ ਗਈਆਂ ਨੇ, ਅਜੇ ਸਬਮਰੀਨਸ ਪ੍ਰੋਕਿਓਰ ਕੀਤੀਆਂ ਜਾਣੀਆਂ ਨੇ। ਸੋ ਡਿਫੈਂਸ ਦੇ ਉੱਪਰ ਬਹੁਤ ਵੱਡੇ ਖਰਚੇ ਆਉਣ ਵਾਲੇ ਸਾਲਾਂ ਦੇ ਵਿੱਚ ਹੋਣੇ ਨੇ, ਜਿਹਦੇ ਨਾਲ ਲੱਗਦਾ ਨਹੀਂ ਵੀ ਆ 5% ਦਾ ਟਾਰਗੇਟ ਅਚੀਵ ਕਰਨਾ ਕੋਈ ਬਹੁਤਾ ਕੋਈ ਮੁਸ਼ਕਲ ਹੋਏਗਾ। ਹਾਂ, ਦੇਖਣ ਵਾਲੀ ਗੱਲ ਇਹ ਹੋਣੀ ਆ ਜਿੰਨਾ ਖਰਚਾ ਦੇਖੋ ਡਿਫੈਂਸ ਵਾਲੇ ਪਾਸੇ ਵਧੇਗਾ, ਇੱਦਾਂ ਨਹੀਂ ਆ ਸਰਕਾਰ ਕੋਲ ਪੈਸਿਆਂ ਦੇ ਖੁੱਲ੍ਹੇ ਗੱਫੇ ਨੇ, ਉਹੀ ਓਨੇ ਹੀ ਪੈਸੇ ਕਿਸੇ ਹੋਰ ਪਾਸਿਓਂ ਡਾਇਵਰਟ ਹੋਣਗੇ। ਸੋ ਬਾਕੀ ਕਿਹੜੀਆਂ ਕਿਹੜੀਆਂ ਸੇਵਾਵਾਂ ਡਿਫੈਂਸ ਵਿੱਚ ਸਪੈਂਡਿੰਗ ਦੇ ਵਾਧੇ ਕਰਕੇ ਸਫ਼ਰ ਕਰਨਗੀਆਂ ਇਹ ਦੇਖਣਾ ਹੋਏਗਾ।
ਅਸੀਂ ਦੇਖਿਆ ਕਿ ਜਸਟਿਨ ਟਰੂਡੋ ਦੀ ਪੋਲਿਸੀ ਤੋਂ ਲੈ ਕੇ ਮਾਰਕ ਕਾਰਨੀ ਦੀ ਪੋਲਿਸੀ ਤੱਕ ਜਿਹੜਾ ਇੱਕ ਵੱਡਾ ਫਰਕ ਹੈ ਉਹ ਹੈਗਾ ਕਿ ਕਲਾਈਮੇਟ ਚੇਂਜ ਦੇ ਉੱਤੇ, ਕਲਾਈਮੇਟ ਐਕਸ਼ਨ ਪਲਾਨ ਦੇ ਉੱਤੇ ਇਹਦੇ ਉੱਤੇ ਖਰਚੇ ਘਟਾਏ ਜਾ ਰਹੇ ਨੇ ਤੇ ਨੈਚੁਰਲ ਰਿਸੋਰਸ ਡਿਵੈਲਪਮੈਂਟ ਤੇ ਡਿਫੈਂਸ ਤੇ ਖਰਚੇ ਵਧਾਏ ਜਾ ਰਹੇ ਨੇ।
ਹਾਂਜੀ,
ਸੋ ਅਪਰੋਚ ਦੇ ਵਿੱਚ ਇੱਕ ਫਰਕ ਆ ਤੇ ਉਹ ਇੱਦਾਂ ਨਹੀਂ ਕਿ ਜਸਟਿਨ ਟਰੂਡੋ ਤੋਂ ਬਹੁਤ ਵੱਖਰੇ ਕਿਸਮ ਦੇ ਵਿਅਕਤੀ ਨੇ ਮਾਰਕ ਕਾਰਨੀ। ਚੱਕਰ ਇਹ ਹੈ ਕਿ ਪਿਛਲੇ 1-2 ਸਾਲਾਂ ਦੇ ਵਿੱਚ ਪਬਲਿਕ ਓਪੀਨੀਅਨ ਬਹੁਤ ਤੇਜ਼ੀ ਨਾਲ ਸ਼ਿਫਟ ਹੋ ਗਿਆ,
ਜਿਹੜਾ
ਡੋਨਲਡ ਟਰੰਪ ਫੈਕਟਰ ਆ। ਸੋ ਉਹ ਸਰਕਾਰਾਂ ਜਿੱਦਾਂ ਜਿੱਦਾਂ ਪਬਲਿਕ ਓਪੀਨੀਅਨ ਮੋਲਡ ਹੋਏਗਾ ਉਦਾਂ ਉਦਾਂ ਕੰਮ ਕਰਦੀਆਂ ਨੇ
ਜੀ।
ਸਰਕਾਰਾਂ ਆਪ ਵੀ ਪਬਲਿਕ ਓਪੀਨੀਅਨ ਨੂੰ ਮੋਲਡ ਕਰਨ ਦੀ ਕੋਸ਼ਿਸ਼ ਕਰਦੀਆਂ ਕੁਝ ਹੱਦ ਤੱਕ
ਜੀ,
ਪਰ ਪਬਲਿਕ ਓਪੀਨੀਅਨ ਆਪਣੇ ਆਪ ਹੀ ਮੋਲਡ ਹੁੰਦਾ ਬਿਕਾਜ਼ ਆਫ ਅਦਰ ਸੈਵਰਲ ਫੈਕਟਰਸ, ਤੇ ਇਸ ਕੇਸ ਦੇ ਵਿੱਚ ਜੀਓਪੋਲੀਟੀਕਲ ਫੈਕਟਰ। ਸੋ ਉਹਦੇ ਕਰਕੇ ਜੋ ਜਿਹੜੀਆਂ ਪੋਲਸ, ਇੰਟਰਨਲ ਪੋਲਸ ਜੋ ਕਹਿਣਗੀਆਂ ਕਿ ਕੀ ਇੱਥੇ ਪੈਸਾ ਖਰਚ ਕਰਕੇ ਲੋਕ ਖੁਸ਼ ਹੋਣਗੇ, ਜੇ ਹੋਣਗੇ ਤਾਂ ਸਰਕਾਰਾਂ ਤਾਂ ਅੱਗੇ ਅੱਗੇ ਹੋ ਕੇ ਪੈਸੇ ਖਰਚ ਕਰਨਗੀਆਂ, ਬਸ ਵੋਟਾਂ ਮਿਲਦੀਆਂ ਰਹਿਣ, ਲੋਕ ਖੁਸ਼ ਹੁੰਦੇ ਰਹਿਣ।
ਤੁਸੀਂ ਸ਼ਾਇਦ ਦੇਖੋ ਹੁਣ ਇਹਦੇ ਵਿੱਚ ਦੇਖੋ ਟਰੰਪ ਵਾਲਾ ਫੈਕਟਰ ਆ ਇੱਕ, ਹਾਂ ਜੋ ਅੱਜ ਹੋਰ ਇੰਟਰਨੈਸ਼ਨਲ ਪੱਧਰ 'ਤੇ ਵੱਡੀ ਖਬਰ ਜਿਹੜੀ ਬਣੀ ਆ, ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਇਹ ਕਹਿ ਦਿੱਤਾ ਕਿ ਜਿਹੜੇ ਓਲੰਪਿਕਸ ਹੋਣੇ ਨੇ 2028 ਦੇ ਵਿੱਚ ਜਿਹੜੇ ਇੱਧਰ ਹੋਣੇ ਆ LA ਦੇ ਵਿੱਚ, ਕਿ LA ਵਾਲੀਆਂ ਓਲੰਪਿਕਸ ਦੇ ਵਿੱਚ ਜਿਹੜੇ ਟਰਾਂਸਜੈਂਡਰ ਐਥਲੀਟਸ ਨੇ ਉਹ ਫੀਮੇਲ ਇਵੈਂਟਸ ਦੇ ਵਿੱਚ ਪਾਰਟੀਸਪੇਟ ਨਹੀਂ ਕਰ ਸਕਣਗੇ, ਸੋ ਬੇਸਿਕਲੀ ਬਾਇਓਲੋਜੀਕਲੀ ਬੋਰਨ ਫੀਮੇਲ ਹੀ ਫੀਮੇਲ ਇਵੈਂਟਸ ਦੇ ਵਿੱਚ ਪਾਰਟੀਸਪੇਟ ਕਰਨਗੇ। ਇਹ ਬੈਕਡੇਟਿਡ ਨਹੀਂ ਹੈ ਪੋਲਿਸੀ, ਸੋ ਜੇ ਪਿਛਲੇ ਜਿਹੜੇ ਓਲੰਪਿਕਸ ਹੋਏ ਨੇ ਬੀਤੇ ਵਰ੍ਹਿਆਂ ਦੌਰਾਨ ਜੇ ਉਹਦੇ ਵਿੱਚ ਕਿਸੇ ਟਰਾਂਸਜੈਂਡਰ ਐਥਲੀਟ ਨੇ ਪਾਰਟੀਸਪੇਟ ਕਰਕੇ ਮੈਡਲਸ ਜਿੱਤੇ ਨੇ ਉਹਨਾਂ ਦੇ ਮੈਡਲਸ ਨਹੀਂ ਵਾਪਸ ਲਏ ਜਾਣਗੇ। ਪਰ ਜਿਹੜਾ ਇਹਦਾ ਪ੍ਰੋਸੈਸ ਹੈ ਵਾਸੂ ਜੀ, ਇਹੋ ਜਿਹਾ ਕਰ ਦਿੱਤਾ ਗਿਆ ਕਿ ਸਿਰਫ ਇੱਕ ਟੈਸਟ ਕੀਤਾ ਜਾਣਾ, ਪਹਿਲਾਂ ਹਾਲੇ ਸੀ ਵੀ ਕੇਸ ਬਾਏ ਕੇਸ ਰਿਵਿਊ ਹੋਏਗਾ, ਇੱਦਾਂ ਉੱਦਾਂ ਕਰਾਂਗੇ। ਪਰ ਟਰੰਪ ਨੇ ਇੱਕ ਇਹ ਜਿਹੜੀ ਗੱਲ ਆਖੀ ਸੀ ਕਿ ਜਿਹੜੇ ਐਲਏ ਦੇ ਵਿੱਚ ਓਲੰਪਿਕਸ ਹੋਣੇ ਆ ਉਹਨਾਂ ਦੇ ਵਿੱਚ ਜਿਹੜੇ ਬਾਇਓਲੋਜੀਕਲ ਮੇਲਸ ਮੇਲਸ ਵਾਲੀ ਕੈਟਾਗਰੀ 'ਚ ਕੰਪੀਟ ਕਰਨ, ਬਾਇਓਲੋਜੀਕਲ ਫੀਮੇਲਸ ਫੀਮੇਲ ਵਾਲੀ ਕੈਟਾਗਰੀ 'ਚ ਕੰਪੀਟ ਕਰਨ। ਉਹ ਹੁਣ ਜਿਹੜੀ IOC ਵੱਲੋਂ ਵੀ, ਇੰਟਰਨੈਸ਼ਨਲ ਓਲੰਪਿਕ ਕਮੇਟੀ ਵੱਲੋਂ, ਉਸ ਪਾਲਿਸੀ ਉੱਪਰ ਮੋਹਰ ਲਗਾ ਦਿੱਤੀ ਗਈ ਹੈ। ਵੱਡੀ ਤਬਦੀਲੀ ਹੈ, ਇਹ ਵੀ ਉਹੀ ਆ ਕਿ ਜਿਹੜਾ ਓਪੀਨੀਅਨ ਆ ਇਹਦੇ ਆਲੇ ਦੁਆਲੇ ਵੀ ਬੜੀ ਤੇਜ਼ੀ ਨਾਲ ਸ਼ਿਫਟ ਹੋਇਆ।
ਸੋ ਟਰਾਂਸਜੈਂਡਰ ਜਿਹੜੇ ਨੇ ਉਹ ਪਾਰਟੀਸਪੇਟ ਹੀ ਨਹੀਂ ਕਰ ਸਕਣਗੇ ਓਲੰਪਿਕਸ ਦੇ ਵਿੱਚ?
ਹਾਂ, ਸੋ ਉਹਨਾਂ ਦਾ ਕੋਈ ਲੇਡੀ ਕੈਟਾਗਰੀ ਤਾਂ
ਉਹਨਾਂ ਵਾਸਤੇ ਵੱਖਰੀ ਕੈਟਾਗਰੀ ਬਣਾਈ ਜਾਵੇ,
ਉਹਨਾਂ ਦੀ ਕੋਈ ਲੇਡੀ ਕੈਟਾਗਰੀ
ਜੇ ਇੱਦਾਂ ਨਹੀਂ ਹੁੰਦਾ, ਦੈਨ ਦੈਟਸ ਅ ਹਿਊਮਨ ਰਾਈਟਸ ਵਾਇਲੇਸ਼ਨ। ਸੋ ਜਾਂ ਤਾਂ ਟਰਾਂਸਜੈਂਡਰ ਵਾਸਤੇ ਵੱਖਰਾ ਵੱਖਰੀਆਂ ਓਲੰਪਿਕਸ ਹੋਣ।
ਸੋ ਬੈਨਸ ਟਰਾਂਸਜੈਂਡਰ ਵੁਮੈਨ ਫਰੋਮ ਓਲੰਪਿਕਸ, ਇਹ ਜਿਹੜੀ ਇਸ ਵੇਲੇ ਦੀ ਹੈਡਲਾਈਨ ਆ। 10 ਪੇਜਾਂ ਦੀ ਪਾਲਿਸੀ ਡਾਕੂਮੈਂਟ ਪਬਲਿਸ਼ ਕੀਤਾ ਗਿਆ ਅਤੇ IOC ਦੇ ਵਰਕਿੰਗ ਇਸ ਗਰੁੱਪ ਦੇ ਵਿੱਚ ਸਪੋਰਟਸ ਸਾਇੰਸ, ਐਂਡਰੋਕਰੋਨੋਲੋਜੀ, ਟਰਾਂਸਜੈਂਡਰ ਮੈਡੀਸਿਨ, ਐਥਿਕਸ ਅਤੇ ਲਾਅ ਦੇ ਵੱਖੋ ਵੱਖਰੇ ਐਕਸਪਰਟ ਸੀਗੇ, ਉਹ ਸ਼ਾਮਿਲ ਸੀਗੇ। ਅਤੇ ਇਹਨਾਂ ਨੇ 1100 ਤੋਂ ਵੀ ਵੱਧ ਐਥਲੀਟ ਸਰਵੇ ਰਿਸਪੋਂਸਿਸ ਦੇ ਆਧਾਰ 'ਤੇ ਇਹ ਜਿਹੜਾ ਫੈਸਲਾ ਹੈ ਉਹ ਕੀਤਾ ਹੈ।
ਸੋ ਵਾਟਸ ਨੈਕਸਟ ਗੋਇੰਗ ਫੋਰਵਰਡ? ਇਹ ਕਹਿਣਗੇ ਕਿ ਜਿਹੜੇ LGBTQ ਵਾਲੇ ਨੇ ਉਹ ਵੀ ਨਹੀਂ ਪਾਰਟੀਸਪੇਟ ਕਰ ਸਕਦੇ? ਜਿਹੜੇ ਟਰਾਂਸਜੈਂਡਰ ਨੇ ਜੇ ਉਹ ਫੀਮੇਲ ਵਾਸ਼ਰੂਮਸ ਨਹੀਂ ਯੂਜ ਕਰ ਸਕਦੇ, ਫਿਰ ਉਹ ਕਿਹੜੇ ਵਾਸ਼ਰੂਮ ਦੇ ਵਿੱਚ ਜਾਣ? ਜਾਂ ਤਾਂ ਫਿਰ ਸਾਰੀਆਂ ਜਗ੍ਹਾਵਾਂ ਤੇ ਟਰਾਂਸਜੈਂਡਰ ਵਾਸਤੇ ਵੱਖਰਾ ਵਾਸ਼ਰੂਮ ਬਣਿਆ
ਹੋਵੇ, ਵਾਸ਼ਰੂਮ ਹੋਵੇ।
ਸੋ ਸੋਲੂਸ਼ਨ ਦਿੱਤੇ ਬਿਨਾਂ ਜੋ ਐਗਜ਼ਿਸਟਿੰਗ ਤਰੀਕਾ ਉਹਨੂੰ ਬੈਨ ਕੀਤਾ ਜਦੋਂ ਜਾਂਦਾ, ਫਿਰ ਉਹ ਫਿਰ ਕੰਫਲਿਕਟ ਹੁੰਦਾ। ਸੋ ਸੋਲੂਸ਼ਨ ਕੀ ਆ?
ਸੋਲੂਸ਼ਨ ਇਹਦਾ ਕੋਈ ਪ੍ਰਪੋਜ਼ ਨਹੀਂ ਕੀਤਾ ਗਿਆ, ਪਰ ਇਹਦੇ ਨਾਲ ਇਹ ਵੀ ਗੱਲ ਹੈ ਕਿ ਪਿਛਲੇ ਸਾਲਾਂ ਦੌਰਾਨ ਜਦੋਂ ਇਹ ਹੋਇਆ ਕਿ ਕਈ ਮੇਲਸ ਜਦੋਂ ਬਾਇਓਲੋਜੀਕਲੀ ਜਿਹੜੇ ਬੋਰਨ ਬਾਇਓਲੋਜੀਕਲ ਮੇਲ ਸੀਗੇ, ਉਹਨਾਂ ਨੇ ਜਦੋਂ ਮੈਡੀਕਲ ਇੰਟਰਵੈਂਸ਼ਨ ਨਾਲ ਆਪਣਾ ਜਦੋਂ ਜੈਂਡਰ ਚੇਂਜ ਕੀਤਾ, ਜਦੋਂ ਉਹ ਮੇਲ ਬੋਰਨ ਮੇਲ ਬਿਕਮਸ ਅ ਫੀਮੇਲ ਅਤੇ ਫੀਮੇਲ ਕੈਟਾਗਰੀ 'ਚ ਕੰਪੀਟ ਕਰਦੇ ਨੇ, ਤਾਂ ਵਾਸੂ ਜੀ ਕੋਈ ਮੁਕਾਬਲਾ ਰਹਿੰਦਾ ਹੀ ਨਹੀਂ ਸੀ। ਕੰਸਰਨ ਆ ਜੀ ਜੀ,
ਉਹ ਬਿਲਕੁਲ ਅਨਫੇਅਰ ਹੋ ਜਾਂਦਾ ਸੀ, ਐਂਡ ਜਿਹੜੀ ਇਹ ਡਿਬੇਟ ਆਪਣੇ ਆਪ ਦੇ ਵਿੱਚ ਬਹੁਤ ਫੇਅਰ ਹੈ। ਬਟ ਦੈਨ ਵਾਟਸ ਦਾ ਸੋਲਿਊਸ਼ਨ?
ਵਾਟਸ ਦਾ ਸੋਲਿਊਸ਼ਨ?
ਸੋ ਜਿਹੜੇ ਟਰਾਂਸਜੈਂਡਰ ਨੇ ਕਿ ਉਹ ਖੇਡਾਂ ਦੇ ਵਿੱਚ ਪਾਰਟੀਸਪੇਟ ਹੀ ਨਹੀਂ ਕਰ ਸਕਦੇ,
ਉਹਨਾਂ ਦੀ ਇੱਕ ਲੈਦੀ ਲੀਗ ਹੋਵੇ,
ਹਾਂ, ਫਿਰ ਇਹਦਾ ਕੰਫਲਿਕਟ ਹੋਏਗਾ ਨਾ ਸਮਾਜ ਦੇ ਵਿੱਚ, ਜਿਹੜਾ ਉਹ ਡਿਵੀਜ਼ਨ ਜਿਹੜਾ ਇੱਕ ਪਾੜਾ ਹੈ ਉਹ ਹੋਰ ਵਧੇਗਾ, ਤੇ ਉਹਨੂੰ ਰਿਜ਼ੋਲਵ ਕਰਨਾ ਜਿਹੜਾ ਹੈ ਉਹ ਲੀਡਰਸ ਦਾ ਕੰਮ ਹੁੰਦਾ, ਤੇ ਉਹਨੂੰ ਸਿਰਫ ਡੱਕ ਦੇਣਾ ਉਹ ਤਾਂ ਫਿਰ
ਟਰੰਪ ਦੀ ਤਾਂ ਪਾਲਿਸੀ ਹੈ ਹੀ ਇਹ। ਹੁਣ ਮਿਡਲ ਈਸਟ ਦੇ ਵਿੱਚ ਕੀ ਹੋ ਰਿਹਾ? ਸੋਲਿਊਸ਼ਨ ਓਰੀਐਂਟਡ ਤਾਂ ਕੋਈ ਵੀ ਪਾਲਿਸੀ ਟਰੰਪ ਦੀ ਲੱਗਦਾ ਹੀ ਨਹੀਂ ਕਿ ਹੈ, ਉਹ ਖਿਲਾਰਾ ਪਾਉਣ ਵਾਲੀ ਪਾਲਿਸੀਜ਼ ਨੇ ਸਾਰੀਆਂ। ਸੋ ਇਹਦਾ ਵੀ ਦੇਖਦੇ ਹਾਂ ਬੈਕਲੈਸ਼ ਹੈ, ਇਹਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਐਕਸ਼ਨ ਹੋਰ ਆਉਂਦਾ। ਬਸ ਜੀ, ਟਰਾਂਸਲਿੰਕ ਦੇ ਬੋਰਡ ਵੱਲੋਂ ਕੱਲ੍ਹ ਅਪਰੂਵਲ ਦਿੱਤੀ ਗਈ ਹੈ ਕਿ 1 ਜੁਲਾਈ ਤੋਂ ਟਰਾਂਸਲਿੰਕ ਦੇ ਭਾੜੇ ਵਧਣਗੇ। ਸੋ ਬੱਸ, ਸਕਾਈ ਟ੍ਰੇਨ, ਸੀ ਬੱਸ, ਵੈਸਟ ਕੋਸਟ ਐਕਸਪ੍ਰੈਸ ਦੀਆਂ ਸਵਾਰੀਆਂ ਨੂੰ 1 ਜੁਲਾਈ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਜੇ ਜਨਰਲ ਫੇਅਰ ਇਨਕਰੀਜ ਦੇਖੀ ਜਾਵੇ ਓਵਰਆਲ, 5% ਦਾ ਵਾਧਾ ਲਾਗੂ ਹੋ ਰਿਹਾ 1 ਜੁਲਾਈ ਤੋਂ।
ਤੇ ਪਿਛਲੇ ਸਾਲ ਜਿਹੜਾ ਵਾਧਾ 4% ਕੀਤਾ ਗਿਆ ਸੀ, ਤੇ 2021 ਤੋਂ 2024 ਦਰਮਿਆਨ ਇਹਨੂੰ 2.3% ਤੇ ਕੈਪ ਕੀਤਾ ਹੋਇਆ ਸੀ ਪਰ ਈਅਰ। ਸੋ
ਅਗਲੇ ਸਾਲ ਤੋਂ ਦੱਸਿਆ ਰਿਹਾ ਵੀ 2% ਵਾਧਾ ਹੋਏਗਾ।
ਸੋ ਬੋਰਡ ਦਾ ਇਹ ਕਹਿਣਾ, ਕਹਿੰਦੇ ਕਿ ਜਿਹੜਾ ਅਸੀਂ ਪਿਛਲੇ ਸਾਲ 4% ਵਾਧਾ ਕੀਤਾ, ਉਹਦੇ ਨਾਲ ਕਹਿੰਦੇ ਕਿ ਜੋ ਪਿਛਲੇ ਸਾਲਾਂ ਦੇ ਵਿੱਚ ਘਾਟੇ ਪਏ ਸਨ ਉਹ ਕੁਝ ਹੱਦ ਤੱਕ ਪੂਰੇ ਤਾਂ ਹੋਏ, ਪਰ ਪੂਰੀ ਤਰ੍ਹਾਂ ਪੂਰੇ ਨਹੀਂ ਹੋਏ, ਕਿਉਂਕਿ ਇਨਫਲੇਸ਼ਨ ਦੇ ਵਿੱਚ ਬਹੁਤ ਵਾਧਾ ਹੋਇਆ, ਤੇ ਪਰ ਅਸੀਂ ਆਪਣੇ ਫੇਅਰ ਹਾਈਕ ਨੂੰ ਕੈਪ ਕਰਕੇ ਰੱਖਿਆ 2.3% ਤੇ, ਉਹਦੇ ਕਰਕੇ ਕਹਿੰਦੇ ਅਸੀਂ ਵੀ ਆਰ ਪਲੇਇੰਗ ਕੈਚ ਅਪ, ਤੇ ਉਮੀਦ ਹੁਣ ਇਹ ਹੈ ਕਿ 5% ਜੇਕਰ ਅਸੀਂ 2026 ਦੇ ਵਿੱਚ ਫੇਅਰ ਹਾਈਕ ਕਰਾਂਗੇ ਤੇ ਉਹਦੇ ਨਾਲ ਜਿਹੜਾ ਇਨਫਲੇਸ਼ਨ ਤੋਂ ਅਸੀਂ ਪਿੱਛੇ ਰਹਿ ਗਏ ਸੀ ਵੀ ਉਹ ਅਸੀਂ ਕੈਚ ਅਪ ਕਰਾਂਗੇ।
10-25 ਸੈਂਟ ਭਾੜਿਆਂ ਦੇ ਵਿੱਚ ਵਾਧਾ ਹੋਣਾ, ਡਿਪੈਂਡਿੰਗ ਔਨ ਹਨਾ ਵੀ ਜ਼ੋਨ, ਇੱਕ ਜ਼ੋਨ ਦੀ ਟਿਕਟ ਵੱਧ ਕੇ $3.5 ਦੀ ਹੋ ਜਾਣੀ ਹੈ, 2 ਜ਼ੋਨ ਵਾਲੀ $5.10 ਦੀ, 3 ਜ਼ੋਨ ਵਾਲੀ $6.70 ਦੀ। ਜਿਹੜੇ ਮੰਥਲੀ ਟ੍ਰਾਂਜ਼ਿਟ ਪਾਸ ਨੇ ਉਹਨਾਂ ਦੀ ਲਾਗਤ ਦੇ ਵਿੱਚ ਵੀ ਆਫਕੋਰਸ 5% ਵਾਧਾ ਹੋ ਰਿਹਾ, ਉਹ ਵੀ ਡਿਪੈਂਡਿੰਗ ਔਨ ਦਟ ਕੈਟਾਗਰੀ ਆਫ ਪਾਸ ਉਹਦੀ ਵੀ
ਐਡਲਟ ਪਾਸ ਹੈ ਜਾਂ ਕਨਸੈਸ਼ਨ ਪਾਸ
ਕਨਸੈਸ਼ਨ ਪਾਸ ਹੈ ਸਟੂਡੈਂਟ ਪਾਸ ਆ $117.20 ਤੋਂ ਲੈ ਕੇ $211.65 ਦੇ ਵਿਚਕਾਰ ਮੰਥਲੀ ਪਾਸ ਦੀ ਲਾਗਤ ਹੋ ਜਾਣੀ ਆ ਵੈਸਟ ਕੋਸਟ ਐਕਸਪ੍ਰੈਸ ਵਾਲੇ ਜਿਹੜੀ ਉਹ ਟ੍ਰੇਨ ਆਉਂਦੀ ਆ ਵਾਸੂ ਜੀ ਮਿਸ਼ਨ ਤੋਂ ਡਾਊਨ ਟਾਊਨ ਵੈਨਕੂਵਰ ਤੱਕ ਵਾਟਰ ਫਰੰਟ ਤੱਕ ਉਹਦੇ ਵਿੱਚ ਜਿਹੜੀ ਵਨ ਜ਼ੋਨ ਟਿਕਟ ਆ ਉਹ ਵੱਧ ਕੇ $6.95 ਦੀ ਹੋ ਜਾਣੀ ਆ ਜਿਹੜਾ 5 ਜ਼ੋਨ ਫੇਅਰ ਆ ਆਲ ਦਾ ਵੇ ਫਰੋਮ ਮਿਸ਼ਨ ਟੂ ਡਾਊਨ ਟਾਊਨ ਵਾਟਰ ਫਰੰਟ ਉਹ ਵੱਧ ਕੇ $14.95 ਹੋ ਜਾਏਗਾ ਸੋ ਇਹ ਤਾਂ ਉਹ ਵਾਲੀ ਇਨਕਰੀਜ਼ ਹੈ ਜਿਹੜੀ ਕਿ ਸਿੱਧੀ ਸਿੱਧੀ ਉਹਨਾਂ ਸਵਾਰੀਆਂ ਨੂੰ ਅਦਾ ਕਰਨੀ ਪੈਣੀ ਹੈ ਜਿਹੜੇ ਕਿ ਇਹਨਾਂ ਸੇਵਾਵਾਂ ਦੀ ਸਿੱਧੀ ਵਰਤੋਂ ਕਰਦੇ ਨੇ ਫਿਰ ਜਿਹੜੇ ਪ੍ਰੋਪਰਟੀ ਓਨਰਸ ਨੇ ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਪ੍ਰੋਪਰਟੀ ਟੈਕਸ ਦੇ ਵਿੱਚ ਵੀ ਟਰਾਂਸਲਿੰਕ ਦਾ ਇਹ ਚਾਰਜ ਦਾ ਇੱਕ ਕੰਪੋਨੈਂਟ ਹੁੰਦਾ
ਦੋ ਹੁੰਦੇ ਸੋ ਟਰਾਂਸਲਿੰਕ ਟੈਕਸ ਤੇ ਟਰਾਂਸਲਿੰਕ ਰਿਪਲੇਸਮੈਂਟ ਟੈਕਸ ਸੋ ਦੋਨੋਂ ਮਿਲਾ ਕੇ ਜਿਹੜਾ ਵਾਧਾ ਹੈ ਉਹ ਵੀ ਅਪਰੂਵ ਕਰ ਦਿੱਤਾ ਗਿਆ
ਤੇ ਜਿਹੜਾ ਐਵਰੇਜ ਰੈਜ਼ੀਡੈਂਸ਼ੀਅਲ ਬਿੱਲ ਆ ਇਹਨਾਂ ਦੋਹਾਂ ਕੰਪੋਨੈਂਟਸ ਕਰਕੇ ਉਹ $35 ਵਧੇਗਾ ਸੋ ਇਹ ਜੇ ਪਿਛਲੇ ਸਾਲ ਨਾਲੋਂ ਕੰਪੇਅਰ ਕਰੋ 7.5% ਦਾ ਵਾਧਾ ਹੈ ਤੇ ਐਵਰੇਜ ਬਿਜ਼ਨਸ ਕਲਾਸ ਜਿਹੜੀ ਪ੍ਰੋਪਰਟੀ ਹੈ ਕਮਰਸ਼ੀਅਲ ਪ੍ਰੋਪਰਟੀਜ਼ ਨੇ ਬੇਸਿਕਲੀ ਉਹਨਾਂ ਦੇ ਜਿਹੜਾ ਟਰਾਂਸਲਿੰਕ ਵਾਲਾ ਕੰਪੋਨੈਂਟ ਆ ਉਹ $41 ਹੋਰ ਵੱਧ ਜਾਏਗਾ ਤੇ ਜਿਹੜੀ ਫਾਈਨੈਂਸ਼ੀਅਲ ਰਿਪੋਰਟ ਟਰਾਂਸਲਿੰਕ ਦੇ ਬੋਰਡ ਮੂਹਰੇ ਪੇਸ਼ ਕੀਤੀ ਗਈ ਉਹਦੇ ਮੁਤਾਬਕ ਜਿਹੜਾ ਇਹ ਵਾਲਾ ਵਾਧਾ ਹੈ ਪ੍ਰੋਪਰਟੀ ਟੈਕਸ ਦੇ ਵਿੱਚ ਟਰਾਂਸਲਿੰਕ ਵਾਲੇ ਕੋਸਟ ਦਾ ਜਾਂ ਚਾਰਜ ਦਾ ਉਹਦੇ ਨਾਲ $727 million ਹੋਰ ਜ਼ਿਆਦਾ ਰੇਜ਼ ਕੀਤੇ ਜਾਣਗੇ ਅਤੇ ਬਸ ਜੀ ਓਵਰਆਲ ਦੇਖੋ ਰਾਈਡਰਸ਼ਿਪ ਨਾਲ ਸੰਬੰਧਿਤ ਵੀ ਜਿਹੜੀ ਜਾਣਕਾਰੀ ਹੈ ਉਹ ਵੀ ਇਸ ਬੋਰਡ ਮੀਟਿੰਗ ਦੇ ਵਿੱਚ ਸਾਹਮਣੇ ਆਈ ਆ 2025 ਦੇ ਵਿੱਚ ਓਵਰਆਲ ਜੇ ਅਸੀਂ ਵੇਖੀਏ ਤਾਂ ਟਰਾਂਸਲਿੰਕ ਦੀ ਰਾਈਡਰਸ਼ਿਪ ਦੇ ਵਿੱਚ 1.5% ਦੀ ਗਿਰਾਵਟ ਦਰਜ ਕੀਤੀ ਗਈ ਹੈ ਸਵਾਰੀਆਂ ਦੀ ਗਿਣਤੀ ਓਵਰਆਲ ਸਿਸਟਮ ਦੇ ਵਿੱਚ ਘਟੀ ਆ ਸਾਨੂੰ ਇਹ ਪਤਾ ਵੀ ਪੈਂਡਾਮਿਕ ਤੋਂ ਬਾਅਦ ਰਿਕਵਰੀ ਬੜੀ ਜ਼ਬਰਦਸਤ ਹੋਈ ਸੀ ਇਕਦਮ ਸਵਾਰੀਆਂ ਦੀ ਗਿਣਤੀ ਵਧੀ ਸੀ ਪਿਛਲੇ ਸਾਲ ਹੀ ਗਿਣਤੀ ਘਟੀ ਆ ਅਤੇ ਇਹਦੇ ਅੱਗੇ ਵੱਖੋ ਵੱਖਰੇ ਕੰਪੋਨੈਂਟਸ ਵੀ ਹੈਗੇ ਨੇ ਕੁਝ ਰੀਜਨਸ ਦੇ ਵਿੱਚ ਰਾਈਡਰਸ਼ਿਪ ਵਧੀ ਵੀ ਆ ਪਰ ਜੇ ਬੱਸ ਰਾਈਡਰਸ਼ਿਪ ਦੀ ਗੱਲ ਕਰੀਏ ਬੱਸ ਰਾਈਡਰਸ਼ਿਪ ਦੇ ਵਿੱਚ ਈਅਰ ਓਵਰ ਈਅਰ 2.5% ਦੀ ਗਿਰਾਵਟ ਦਰਜ ਕੀਤੀ ਗਈ ਆ
ਰਾਈਡਰਸ਼ਿਪ ਵਧੇ ਜਾਂ ਘਟੇ ਟਰਾਂਸਲਿੰਕ ਵਾਲੇ ਰੋਂਦੇ ਰਹਿੰਦੇ ਨੇ ਸੋ COVID-19 ਤੋਂ ਬਾਅਦ ਜੋ ਰਾਈਡਰਸ਼ਿਪ ਦੇ ਵਿੱਚ ਵਾਧਾ ਹੋਇਆ ਤੇ ਉਦੋਂ ਕਹਿੰਦੇ ਸੀ ਵੀ ਸਾਨੂੰ ਜ਼ਿਆਦਾ ਫੰਡਿੰਗ ਚਾਹੀਦੀ ਆ ਕਪੈਸਿਟੀ ਵਧਾਉਣ ਵਾਸਤੇ
ਜੀ
ਤੇ ਹੁਣ ਜੇ ਰਾਈਡਰਸ਼ਿਪ ਘਟੇਗੀ ਤੇ ਇਹਨਾਂ ਨੇ ਕਹਿਣਾ ਜੀ ਸਾਡੀ ਫੇਅਰ ਕਲੈਕਸ਼ਨ ਘਟ ਗਈ ਆ ਤੇ ਸਾਨੂੰ ਜ਼ਿਆਦਾ ਫੰਡਿੰਗ ਦੇ ਦਿਓ ਸੋ ਖਰਚੇ ਇਹਨਾਂ ਦੇ ਕਦੇ ਵੀ ਪੂਰੇ ਹੁੰਦੇ ਨਹੀਂ ਸੋ ਭਾਵੇਂ ਫੇਅਰ ਹਾਈਕ ਕਰ ਲੈਣ ਚਾਹੇ ਰਾਈਡਰਸ਼ਿਪ ਵੱਧ ਜਾਏ ਚਾਹੇ ਰਾਈਡਰਸ਼ਿਪ ਘੱਟ ਜਾਏ
ਭਾਵੇਂ ਪ੍ਰੋਪਰਟੀ ਟੈਕਸ ਵਾਲਾ ਕੰਪੋਨੈਂਟ ਟਰਾਂਸਲਿੰਕ ਵਾਲਾ ਵਧਾ ਰਹਿਣਾ
ਇਹ ਨਾਰਥ ਅਮਰੀਕਾ ਦੇ ਵਿੱਚ ਜਿਵੇਂ ਇੱਕ ਰੂਲ ਹੀ ਬਣ ਗਿਆ ਕਿ ਪਬਲਿਕ ਟ੍ਰਾਂਜ਼ਿਟ ਫੰਡਿੰਗ ਤੇ ਚੱਲੇਗੀ ਸੋ ਉਹ ਆਪਣਾ ਰੈਵਨਿਊ ਆਪ ਨਹੀਂ ਜਨਰੇਟ ਕਰ ਸਕਦੇ ਜੇ ਕਰਦੇ ਨੇ ਤਾਂ ਪੂਰਾ ਨਹੀਂ ਪੈਂਦਾ ਸੋ ਇਹਨਾਂ ਨੇ ਜਿਹੜੇ ਨੰਬਰਸ ਦੱਸੇ ਨੇ ਕਿ ਬੱਸ ਰਾਈਡਰਸ਼ਿਪ ਹੁਣ ਕਹਿੰਦੇ 2.5% ਘੱਟ ਗਈ ਹੈ ਈਅਰ ਓਵਰ ਈਅਰ ਤੇ ਸਕਾਈ ਟ੍ਰੇਨ ਦੀ ਰਾਈਡਰਸ਼ਿਪ ਖਾਸ ਤੌਰ ਜਿਹੜੀ ਐਕਸਪੋ ਤੇ ਮਿਲੀਨੀਅਮ ਲਾਈਨ ਦੀ ਆ ਉਹ 2.6% ਘੱਟ ਗਈ ਹੈ ਈਅਰ ਓਵਰ ਈਅਰ ਤੇ ਕੈਨੇਡਾ ਲਾਈਨ ਦੀ ਰਾਈਡਰਸ਼ਿਪ ਵਧੀ ਆ ਜਿਹੜੀ ਏਅਰਪੋਰਟ ਤੋਂ ਚੱਲਦੀ ਏਅਰਪੋਰਟ ਤੱਕ ਜਿਹੜੀ ਡਾਊਨ ਟਾਊਨ ਤੋਂ ਸੋ ਉਹ 1.1% ਵਧੀ ਆ ਕਿਉਂਕਿ YVR ਤੇ ਜਿਹੜੇ ਪੈਸੇਂਜਰਸ ਬਹੁਤ ਜ਼ਿਆਦਾ ਆਏ
ਪਿਛਲੇ ਸਾਲ ਵਾਸੂ ਜੀ 2025 ਦੇ ਵਿੱਚ ਰਿਕਾਰਡ ਟੁੱਟਿਆ 26.9 million ਯਾਤਰੀ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਲੰਘੇ ਨੇ ਸੋ ਉੱਧਰ ਯਾਤਰੀਆਂ ਦੀ ਗਿਣਤੀ ਵਿੱਚ ਹੋਇਆ ਵਾਧਾ ਉਹ ਕੈਨੇਡਾ ਲਾਈਨ ਦੀ ਰਾਈਡਰਸ਼ਿਪ ਦੇ ਵਿੱਚ ਵਾਧੇ ਦੇ ਵਿੱਚ ਵੀ ਟਰਾਂਸਲੇਟ ਹੋਇਆ ਹੋ ਸਕਦਾ ਇੱਕ ਵਨ ਆਫ ਦਾ ਰੀਜ਼ਨਸ ਇਹ ਹੋ ਸਕਦਾ ਸੀ ਬੱਸ ਦੀ ਰਾਈਡਰਸ਼ਿਪ ਦੇ ਵਿੱਚ 3.8% ਦਾ ਵਾਧਾ ਵੈਸਟ ਕੋਸਟ ਐਕਸਪ੍ਰੈਸ ਦੀ ਰਾਈਡਰਸ਼ਿਪ 'ਚ ਵਾਸੂ ਜੀ 11.2% ਦਾ ਵਾਧਾ 2025 ਦੇ ਵਿੱਚ ਦਰਜ ਕੀਤਾ ਗਿਆ ਹੈਂਡੀਡਾਟ ਦੀ ਰਾਈਡਰਸ਼ਿਪ ਵੀ ਵਧੀ ਆ
ਉਹਦੇ ਵਿੱਚ 6% ਦਾ ਵਾਧਾ ਹੋਇਆ ਸੋ ਵੈਸਟ ਕੋਸਟ ਦੀ ਰਾਈਡਰਸ਼ਿਪ ਵਧਣ ਦਾ ਰੀਜ਼ਨ ਇੱਕ ਇਹ ਹੋ ਸਕਦਾ ਕਿ ਉੱਧਰ ਮਿਸ਼ਨ ਹੋਪ ਚਿਲਬੈਕ ਜਿਹੜਾ ਸਾਰਾ ਏਰੀਆ ਹੈ ਇੱਧਰ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਏਰੀਆ ਡਿਵੈਲਪ ਹੋ ਰਿਹਾ ਅਤੇ ਉੱਥੋਂ ਹੁਣ ਜ਼ਿਆਦਾ ਲੋਕ ਡਾਊਨ ਟਾਊਨ ਆ ਰਹੇ ਨੇ
ਅਤੇ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਹਾਂ ਕਿਉਂਕਿ ਉਹ ਕਈ ਬੰਦੇ ਜਿਹੜੇ ਰਹਿੰਦੇ ਐਬਟਸਫੋਰਡ ਆ ਉਹ ਵੀ ਡਰਾਈਵ ਕਰਕੇ ਕਹਿੰਦਾ ਮਿਸ਼ਨ ਚਲੇ ਜਾਓ ਉੱਥੇ ਗੱਡੀ ਲਾਓ ਅਤੇ ਉੱਥੋਂ ਆ ਜਾਓ
ਇੱਕ ਹੋਰ ਵੀ ਗੱਲ ਹੈ ਕਿ ਇਹ ਜਿਹੜਾ ਕੰਪੈਰੀਜ਼ਨ ਆ ਵਾਧੇ ਦਾ ਇਹ ਪਿਛਲੇ ਸਾਲਾਂ ਨਾਲ ਹੋ ਰਿਹਾ
ਕਰੈਕਟ
ਸੋ ਪਹਿਲਾਂ ਵਰਕ ਫਰੋਮ ਹੋਮ ਵੀ ਬੜਾ ਚੱਲ ਪਿਆ ਸੀ ਅਤੇ ਹੁਣ ਉਹ ਰਿਟਰਨ ਟੂ ਵਰਕ ਜਿਹੜਾ ਹੈ ਉਹਦੇ ਕਰਕੇ ਵੀ ਵਾਧਾ ਦਰਜ ਹੋਇਆ ਹੋ ਸਕਦਾ
ਪਿਛਲੇ ਸਾਲ ਗੈਸ ਦੀਆਂ ਜਿਉਂ ਜਿਉਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਤੇ ਬਹੁਤ ਸਾਰੇ ਯਾਤਰੀ ਸੋਚਦੇ ਨੇ ਯਾਰ ਗੱਡੀ ਦੀ ਬਜਾਏ ਜੇ ਅਸੀਂ ਟ੍ਰੇਨ ਦੀ ਵਰਤੋਂ ਕਰ ਲਈਏ ਜਿਹਨੇ ਫਿਰ ਸਪੈਸ਼ਲੀ ਜਾਣਾ ਡਾਊਨ ਟਾਊਨ ਐਂਡ ਯੈਸ ਯੂ ਆਰ ਰਾਈਟ ਵਰਕ ਫਰੋਮ ਹੋਮ ਦੀਆਂ ਪੋਲਿਸੀਜ਼ ਜਿਉਂ ਜਿਉਂ ਹੁਣ ਦੁਬਾਰਾ ਤੋਂ ਉਹ ਹਟ ਰਹੀਆਂ ਨੇ ਜਿਹਨੇ ਡਾਊਨ ਟਾਊਨ ਗੱਡੀ ਲੈ ਕੇ ਜਾਣਾ ਇੱਕ ਤਾਂ ਪਹਿਲਾਂ ਟ੍ਰੈਫਿਕ 'ਚ ਫਸੇ ਫਿਰ ਉੱਥੇ ਪਾਰਕਿੰਗ ਦੇ ਲਹਿਦੇ ਤੁਸੀਂ ਅਦਾਇਗੀ ਕਰੋ ਸੋ ਉਹ ਟਾਈਮ ਕੰਜ਼ਿਊਮਿੰਗ ਵੀ ਆ ਮਹਿੰਗਾ ਵੀ ਪੈਂਦਾ ਸੋ ਇਸ ਕਰਕੇ ਵੈਸਟ ਕੋਸਟ ਐਕਸਪ੍ਰੈਸ ਦੀ ਰਾਈਡਰਸ਼ਿਪ ਵਧੀਆ ਹੈਂਡੀਡਾਟ ਦੀ ਰਾਈਡਰਸ਼ਿਪ 6% ਵਧੀ ਰੀਜਨਲੀ ਵਾਸੂ ਜੀ ਦੇਖਿਆ ਜਾਵੇ ਵੈਨਕੂਵਰ UBC ਦਾ ਜਿਹੜਾ ਏਰੀਆ ਹੈ ਬਰਨਬੀ ਨਿਊ ਵੈਸਟਮਿੰਸਟਰ ਸਾਰੇ ਪਾਸੇ ਰਾਈਡਰਸ਼ਿਪ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ ਗਰੋਥ ਹੋਈ ਆ ਰਿਚਮਨ ਡੈਲਟਾ ਟਵਾਸਨ ਸਰੀ ਦੇ ਇਲਾਕੇ 'ਚ ਅਤੇ ਸਰੀ ਨੂੰ ਜੇ 2019 ਨਾਲ ਕੰਪੇਅਰ ਕਰੀਏ ਤਾਂ ਵਾਸੂ ਜੀ ਸਰੀ ਦੇ ਵਿੱਚ ਅਜੇ ਵੀ ਰਾਈਡਰਸ਼ਿਪ 20% ਜ਼ਿਆਦਾ ਹੈ
ਸੋ ਸਰੀ ਲੈਂਗਲੀ ਜਿਹੜਾ ਰੀਜਨ ਆ ਉਹਦੇ ਵਿੱਚ 20% ਜ਼ਿਆਦਾ ਰਾਈਡਰਸ਼ਿਪ ਹੋਈ ਆ ਵਧੀ ਆ ਮਤਲਬ 20% ਦੀ 20% ਦਾ ਵਾਧਾ ਦੇਖਿਆ ਗਿਆ
ਫਰੋਮ 2019
ਤੋਂ।
ਸੋ ਭਾਵੇਂ ਹੁਣ ਇਹ ਹੋਵੇ ਨਾ ਵੀ ਪਿਛਲੇ ਸਾਲਾਂ ਦੌਰਾਨ ਰਾਈਡਰਸ਼ਿਪ ਥੋੜ੍ਹੀ ਸੁਸਤ ਹੋ ਗਈ ਆ, ਅਤੇ ਹੁਣ ਕਿਉਂਕਿ ਆਬਾਦੀ ਓਨੀ ਨਹੀਂ, ਇੰਟਰਨੈਸ਼ਨਲ ਸਟੂਡੈਂਟਸ ਓਨੇ ਨਹੀਂ ਆ ਰਹੇ, ਟੈਂਪਰੇਰੀ ਵਰਕਰਸ ਦੀ ਗਿਣਤੀ, ਓਵਰਆਲ ਪਰਮਾਨੈਂਟ ਰੈਜੀਡੈਂਟਸ ਦੀ ਗਿਣਤੀ ਦੇ ਵਿੱਚ ਹੁਣ ਕਟੌਤੀ ਕੀਤੀ ਗਈ ਆ। ਉਹਦੇ ਬਾਵਜੂਦ ਜਦ ਤੁਸੀਂ 6-7 ਸਾਲ ਪਹਿਲਾਂ ਨਾਲ ਕੰਪੇਅਰ ਕਰਦੇ ਹੋ ਤਾਂ ਸਰੀ ਦੇ ਵਿੱਚ ਅਜੇ ਵੀ ਰਾਈਡਰਸ਼ਿਪ 20% ਜ਼ਿਆਦਾ ਹੈ। ਅਤੇ ਇਸ ਟਰਾਂਸਲਿੰਕ ਦੀ ਰਿਪੋਰਟ ਦੇ ਵਿੱਚ ਵਸੂਰੀ ਇਹ ਗੱਲ ਵੀ ਕਹੀ ਗਈ ਹੈ ਕਿ ਜਿਹੜੀ ਪਾਪੂਲੇਸ਼ਨ ਗਰੋਥ ਹੈਗੀ ਹੈ ਇਸ ਰੀਜਨ ਦੇ ਵਿੱਚ ਉਹ 2028 ਤੋਂ ਦੁਬਾਰਾ ਤੋਂ ਸ਼ੁਰੂ ਹੋਏਗੀ। ਅਤੇ ਉਹਨਾਂ ਨੇ ਕਿਹਾ ਵੀ ਜਦੋਂ ਪਾਪੂਲੇਸ਼ਨ ਵਧੇਗੀ ਤਾਂ ਉਹਦੇ ਨਾਲ ਸਵਾਰੀਆਂ ਦੀ ਗਿਣਤੀ ਵੀ ਵਧੇਗੀ, ਵੀ ਫਿਰ ਵਾਰੇ ਨਿਆਰੇ ਹੋ ਜਾਣਗੇ
ਨਾ, ਫਿਰ ਕਪੈਸਿਟੀ ਵਧਾਉਣ ਵਾਸਤੇ ਸਾਨੂੰ ਫੰਡਿੰਗ ਚਾਹੀਦੀ ਹੋਏਗੀ
ਜੀ।
ਸੋ ਇਹ ਘਾਟੇ ਜਿਹੜੇ, ਸੋ ਬੇਸਿਕਲੀ ਕੀ ਕਰ ਰਹੇ ਕਿ 2028 ਤੱਕ ਦੇਖੋ ਰਾਈਡਰਸ਼ਿਪ ਘਟੀ ਹੋਈ ਹੈ, ਸੋ 2028 ਤੱਕ ਸਾਨੂੰ ਫੰਡਿੰਗ ਦਿੰਦੇ ਰਹੋ।
ਹਾਂ
ਰਾਈਟ, ਸੋ 2028 ਦੇ ਵਿੱਚ ਪਾਪੂਲੇਸ਼ਨ ਵਧੇਗੀ, ਰਾਈਡਰਸ਼ਿਪ ਵੱਧ ਜਾਏਗੀ, ਫਿਰ ਸਾਡੇ ਫੇਅਰ ਵੱਧ ਜਾਣਗੇ, ਪਰ ਫਿਰ ਪ੍ਰੋਬਲਮ ਇਹ ਹੋ ਜਾਣੀ ਹੈ ਕਿ ਸਾਨੂੰ ਕਪੈਸਿਟੀ ਵਧਾਉਣੀ ਪੈਣੀ ਹੈ।
ਪਰ
ਸੋ ਫਿਰ ਕਪੈਸਿਟੀ ਵਧਾਉਣ ਵਾਸਤੇ ਕੈਪੀਟਲ ਪ੍ਰੋਜੈਕਟਸ ਵਾਸਤੇ ਸਾਨੂੰ ਫੰਡਿੰਗ ਦੇ ਦਿਓ
ਤੁਸੀਂ। ਯਾਰ ਦੇਖੋ, ਜੇ ਨਾ $6.70 ਤਿੰਨ ਜ਼ੋਨ ਦਾ ਫੇਅਰ ਵਸੂ ਜੀ, ਇਫ ਸੰਬਡੀ ਹੈਜ਼ ਟੂ ਗੋ ਫਰੋਮ ਸਰੀ ਟੂ ਡਾਊਨ ਟਾਊਨ ਕੰਮ ਕਰਨ ਲਈ, $6.70 ਇੱਕ ਪਾਸੇ ਦਾ ਕਿਰਾਇਆ, ਮਤਲਬ ਉਹ ਉਹ ਰੋਜ਼ ਦਾ ਤਕਰੀਬਨ ਕਿੰਨਾ, $13.40 ਤੁਸੀਂ ਪੇ ਕਰ ਰਹੇ ਹੋ ਆਉਣ ਜਾਣ ਵਾਸਤੇ।
ਜਿਹਨਾਂ ਨੇ ਰੋਜ਼ ਜਾਣਾ ਉਹਨੇ ਪਾਸ ਬਣਾਇਆ,
ਚਲੋ ਪਾਸ ਵੀ ਬਣਵਾਇਆ, ਪਾਸ ਦੇ ਨਾਲ ਵੀ ਜਿਹੜੀ ਲਾਗਤ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਬਹੁਤੀ ਨਹੀਂ ਘੱਟਦੀ ਜਿਹੜਾ ਫੁੱਲ ਪ੍ਰਾਈਸ ਵਾਲਾ ਪਾਸ ਆ। ਇਟਸ ਸਟਿਲ ਵੈਰੀ ਐਕਸਪੈਂਸਿਵ, ਬਾਵਜੂਦ ਇਸ ਦੇ ਕਿ ਇੰਨੀ ਫੰਡਿੰਗ ਆ, ਪ੍ਰੋਪਰਟੀ ਟੈਕਸ ਵਾਲੇ ਪਾਸਿਓਂ ਲੈਦਾ ਇਹਨਾਂ ਨੂੰ ਜਿਹੜੀ ਫੰਡਿੰਗ ਟਰਾਂਸਲਿੰਕ ਦੀ ਹੈਗੀ ਆ। ਅਤੇ ਜਿਹੜਾ ਯੂਜ਼ਰ ਵੀ ਆ ਨਾ, ਜਾਂ ਤਾਂ ਤੁਸੀਂ ਇਹ ਕਹੋ ਵੀ ਇੰਨੀ ਫੰਡਿੰਗ ਵਗੈਰਾ ਹਾਸਲ ਕਰਕੇ ਜਿਹੜੀ ਸਵਾਰੀ ਆ ਉਹ ਕਹੇ ਵੀ ਯਾਰ ਬਹੁਤ ਸਸਤਾ ਕੰਮ ਹੈ, ਵਧੀਆ। ਜਿਹੜੇ ਰੈਗੂਲਰਲੀ ਟਰਾਂਸਿਟ ਦੀ ਵਰਤੋਂ ਕਰਦੇ ਨੇ ਈਵਨ ਉਹ ਵੀ ਇਹ ਗੱਲ ਕਹਿੰਦੇ ਨੇ ਯਾਰ ਮਹਿੰਗਾ ਬਹੁਤ ਪੈਂਦਾ। ਇਟਸ ਸਟਿਲ ਸਪੈਸ਼ਲੀ ਜਿਹਨੇ ਸਰੀ ਤੋਂ ਡਾਊਨ ਟਾਊਨ ਤੱਕ ਜਾਣਾ, ਜਿਹਨੇ ਆਲ ਜ਼ੋਨ ਟਰੈਵਲ ਕਰਨਾ।
ਚੱਕਰ ਇਹ ਆ ਵੀ ਜੀ, ਹੁਣ ਜਿਹੜੇ ਯੂਥ ਐਡਵੋਕੇਟਸ ਨੇ ਉਹ ਕਹਿੰਦੇ ਆ ਕਿ ਟੀਨੇਜਰਸ ਦੀ ਟਿਕਟ ਮੁਫ਼ਤ ਹੋਣੀ ਚਾਹੀਦੀ ਹੈ, ਜਿਹੜੇ ਸੀਨੀਅਰ ਐਡਵੋਕੇਟਸ ਨੇ ਉਹ ਕਹਿੰਦੇ ਸੀਨੀਅਰਸ ਦੀ ਟਿਕਟ ਮੁਫ਼ਤ ਹੋਣੀ ਚਾਹੀਦੀ ਹੈ, ਜਿਹੜੇ ਕੋਈ ਲੋ ਇਨਕਮ ਵਾਲਿਆਂ ਦੇ ਐਡਵੋਕੇਟਸ ਨੇ ਉਹ ਕਹਿੰਦੇ ਲੋ ਇਨਕਮ ਵਾਸਤੇ ਕੋਈ ਸਪੈਸ਼ਲ ਡਿਸਕਾਊਂਟ ਹੋਣਾ ਚਾਹੀਦਾ। ਸੋ ਉਹਦੇ ਵਾਸਤੇ ਵੀ ਇੱਕ ਰਿਪੋਰਟ ਆਈ ਸੀ, ਕਹਿੰਦੇ $70 million ਲੱਗਦਾ ਸਾਲ ਦਾ, ਤੇ ਜਿਹੜੇ ਲੋ ਇਨਕਮ ਲੋਕ ਨੇ ਉਹਨਾਂ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਡਿਸਕਾਊਂਟ ਜਿਹੜੀ ਉਹ ਲਾ ਦਿੱਤੀ ਜਾਵੇ। ਸੋ ਫਿਰ ਜੇ ਸਾਰਿਆਂ ਦੀਆਂ ਟਿਕਟਾਂ ਮੁਫ਼ਤ ਹੀ ਕਰਨੀਆਂ ਤੇ ਜੇ ਸਾਰਿਆਂ ਨੂੰ ਡਿਸਕਾਊਂਟ ਹੀ ਦੇਣੀ ਹੈ ਤੇ ਫਿਰ
ਕਿੱਦਾਂ
ਚੱਲੂਗਾ ਕਿਵੇਂ? ਸੋ ਚੱਕਰ ਉਹੀ ਨਾ, ਕੈਨੇਡਾ ਦੇ ਵਿੱਚ ਅਸੀਂ ਹਰ ਚੀਜ਼ ਇਹ ਕਹਿ ਦਿੰਦੇ ਹਾਂ ਕਿਉਂਕਿ ਅਸੀਂ ਟੈਕਸ ਭਰਦੇ ਹਾਂ ਤੇ ਫਿਰ ਆਹ ਸੇਵਾ ਮੁਫ਼ਤ ਹੋਣੀ ਚਾਹੀਦੀ ਹੈ, ਫਿਰ ਉਹ ਤਾਂ ਫਿਰ ਇਹ ਕਮਿਊਨਿਸਟ ਸਟੇਟ ਬਣ ਜਾਏਗੀ, ਉਹ ਤਾਂ ਕਮਿਊਨਿਜ਼ਮ ਹੈ ਫਿਰ ਉਹ ਤਾਂ। ਤੇ ਡੂ ਵੀ ਵਾਂਟ ਅ ਕਮਿਊਨਿਸਟ ਸਟੇਟ?
ਪਰ ਦੂਜਾ ਇਹ ਆ ਕਿ ਜਿਹੜੇ ਲੋਕੀ ਪ੍ਰੋਪਰਟੀ ਓਨਰਸ ਨੇ ਉਹ ਕਈ ਵਾਰੀ ਇਸ ਗੱਲ ਤੋਂ ਬੜੇ ਚੱਲਦੇ ਆ ਵੀ ਯਾਰ ਸਾਨੂੰ ਇਹਦਾ ਟੈਕਸ ਕਾਹਦਾ, ਉਹਨਾਂ 'ਚੋਂ ਕਈ ਜਾਣੇ ਅਜਿਹੇ ਨੇ ਜਿਹੜੇ ਕਿ ਇਹਦੀ ਵਰਤੋਂ ਨਹੀਂ ਕਰਦੇ। ਅੱਛਾ, ਜਿਹੜਾ ਪ੍ਰੋਪਰਟੀ ਓਨਰ ਆ ਉਹ ਮੋਸਟ ਲਾਈਕਲੀ ਵਹੀਕਲ ਕਾਰ ਓਨਰ ਵੀ ਹੋਏਗਾ, ਜਦੋਂ ਆਪਣੀ ਗੱਡੀ 'ਚ ਗੈਸ ਪਵਾਉਂਦਾ। ਟਰਾਂਸਲਿੰਕ ਵਾਲੇ ਇਹ ਨਾ ਭੁੱਲੀਏ $17 ਉੱਧਰੋਂ ਵੀ ਜਾਂਦੇ ਨੇ, ਉਹ ਵੀ $17 ਪ੍ਰਤੀ ਲੀਟਰ ਗੈਸੋਲੀਨ ਦੇ ਵਿੱਚੋਂ $17 ਟਰਾਂਸਲਿੰਕ ਦੇ ਖਾਤੇ ਪੈਂਦੇ ਆ।
ਆਈ ਥਿੰਕ ਜਿਹੜਾ ਟੈਕਸ ਦੇ ਵਿੱਚੋਂ, ਜਿਹੜਾ ਪ੍ਰੋਪਰਟੀ ਟੈਕਸ ਦੇ ਵਿੱਚ, ਇਨਕਮ ਟੈਕਸ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਜੋੜ ਦਿੱਤੀਆਂ ਜਾਂਦੀਆਂ ਗੈਸ ਟੈਕਸ ਦੇ ਵਿੱਚ, ਸੋ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ
ਸਭ ਕੁਝ।
ਸੋ ਟਿਕਟ ਭਾਵੇਂ ਮੈਂ ਕਹਿੰਦਾ ਮਹਿੰਗੀ ਕਰ ਦਿਓ, ਹੋਰ ਕੋਈ ਗੱਲ ਨਹੀਂ, ਕਿ ਜਿਹੜਾ ਵਿਅਕਤੀ ਇਸਤੇਮਾਲ ਕਰਦਾ ਜਿਹੜਾ ਉਹ ਜ਼ਿਆਦਾ ਟਿਕਟ ਦੇਵੇ, ਉਹਨੂੰ ਵਧੀਆ ਟੌਪ ਨੋਟ ਸਰਵਿਸ ਮਿਲੇ, ਟਿਕਟ ਜਿਹੜੀ ਆ ਉਹ ਠੋਕੇ ਹੋਵੇ ਕੋਈ ਗੱਲ ਨਹੀਂ, ਸਰਵਿਸ ਵੀ ਮਿਲੇ। ਪਰ ਇਹ ਨਹੀਂ ਕਿ ਤੁਸੀਂ ਟੈਕਸ ਦੇ ਵਿੱਚ ਵੀ ਪੈਸੇ ਲਈ ਜਾਓ ਤੇ ਟਿਕਟਾਂ ਦੇ ਵਿੱਚ ਵੀ ਤੁਸੀਂ ਹਰ ਸਾਲ 5% 4% 2.5% ਵਾਧਾ ਕਰੀ ਜਾਓ, ਸੇਵਾ ਫਿਰ ਵੀ ਤੁਸੀਂ ਮੁਹੱਈਆ ਨਹੀਂ ਕਰਾ ਰਹੇ, ਤਾਂ ਕਰਕੇ ਲੋਕ ਖਿੱਚਦੇ ਆ। ਲੋਕ ਕਹਿੰਦੇ ਵੀ ਪੈਸੇ ਲੈਣੇ ਲੈ ਲਓ, ਪਰ ਇੱਕ ਥਾਂ ਤੇ ਕਲੀਅਰਲੀ ਪੈਸੇ ਲਵੋ, ਟਿਕਟ ਆ $10 ਦੀ ਹੋਵੇ ਉਹ ਕੋਈ ਗੱਲ ਨਹੀਂ, ਪਰ ਪਤਾ ਹੋਵੇ ਵੀ ਸੇਵਾ ਵਧੀਆ। ਤੇ ਸਾਨੂੰ ਇਹ ਵਾਰ ਵਾਰ ਨਹੀਂ, ਹੁਣ ਦੇਖੋ ਨਾ ਤੁਸੀਂ ਟੈਕਸ ਦੇ ਵਿੱਚੋਂ ਵੀ ਪਹਿਲੇ ਪੈਸੇ ਲੈ ਲਏ, ਫਿਰ ਟਿਕਟ ਦੇ ਵਿੱਚ ਵੀ ਵਾਧਾ ਕਰਤਾ, ਸਰਕਾਰ ਦੇ ਕੋਲੋਂ ਫੰਡਿੰਗ ਤੁਸੀਂ ਅੱਡ ਲੈਣੀ ਹੋਵੇ ਤਾਂ
ਟੈਕਸ ਨੇ, ਸਰਕਾਰ ਜਿੰਨੇ ਪੈਸੇ ਟਰਾਂਸਲਿੰਕ ਨੂੰ ਦੇਗੀ ਉਨੇ ਪੈਸੇ ਕਿਸੇ ਹੋਰ ਸਰਵਿਸ
ਤੋਂ ਕੱਟਣਗੇ, ਤੇ ਉਹ ਸਰਕਾਰ ਨੇ ਵੀ ਕਿਹੜਾ ਪੈਸੇ ਪੇੜਾਂ ਤੇ ਉਗਾਏ ਨੇ, ਟੈਕਸ ਪੇਅਰਸ ਤੋਂ ਇਕੱਠੇ ਕੀਤੇ ਨੇ। ਸੋ ਸਾਡਾ ਜਿਹੜਾ ਅਸੀਂ ਪ੍ਰੋਪਰਟੀ ਟੈਕਸ ਦੇ ਰਹੇ ਉਹਦੇ ਚੋਂ ਵੀ ਟਰਾਂਸਲਿੰਕ ਨੂੰ ਪੈਸੇ ਜਾਂਦੇ ਆ, ਜਿਹੜਾ ਸਰਕਾਰ ਨੂੰ ਟੈਕਸ ਦੇ ਰਹੇ ਆ ਉਹਦੇ ਵਿੱਚੋਂ ਸਰਕਾਰ ਫੰਡਿੰਗ ਦੇ ਰਹੀ ਆ। ਜਿਹੜੀਆਂ ਟਿਕਟਾਂ ਨੇ ਹਰ ਸਾਲ 5% 4% ਮਹਿੰਗੀਆਂ ਹੋ ਰਹੀਆਂ ਤੇ ਫਿਰ ਵੀ ਰੋਣੇ ਨੇ ਕਿ ਜੀ ਬੱਸਾਂ ਦੀ ਸਰਵਿਸ ਸਰੀ ਦੇ ਵਿੱਚ ਕਿਉਂ ਮਾੜੀ ਆ, ਕਿਉਂਕਿ ਜੀ ਸਾਡੇ ਕੋਲ ਕਪੈਸਿਟੀ ਘੱਟ ਆ, ਫੰਡਿੰਗ ਦੀ ਘਾਟ ਆ।
ਵਸੂ ਜੀ, ਕੈਨੇਡਾ ਦੇ ਜਿਹੜੇ ਇਸ ਵੇਲੇ ਜਸਟਿਸ ਮਿਨਿਸਟਰ ਨੇ ਸ਼ੌਨ ਫਰੇਜ਼ਰ, ਇਹਨਾਂ ਨੇ ਅਕਤੂਬਰ 2021 ਤੋਂ ਲੈ ਕੇ ਜੁਲਾਈ 2023 ਵਿਚਕਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਗੇ। ਹੁਣ ਜਿਹੜੀਆਂ ਰਿਪੋਰਟਾਂ ਇਸ ਹਫ਼ਤੇ ਕੈਨੇਡਾ ਦੀ ਆਡੀਟਰ ਜਨਰਲ ਵੱਲੋਂ ਪ੍ਰਜੈਂਟ ਕੀਤੀਆਂ ਗਈਆਂ ਕਿਰਨ ਹੋਗਨ ਵੱਲੋਂ, ਉਹਦੇ 'ਚ ਇੱਕ ਰਿਪੋਰਟ ਸੀ ਇਮੀਗ੍ਰੇਸ਼ਨ ਪ੍ਰਣਾਲੀ ਬਾਰੇ, ਜਿਹਦੇ ਵਿੱਚ ਉਹਨਾਂ ਨੇ ਬਹੁਤ ਧੱਜੀਆਂ ਉਡਾਈਆਂ ਇਮੀਗ੍ਰੇਸ਼ਨ ਸਿਸਟਮ ਦੀਆਂ ਕਿ ਕਿਵੇਂ ਯੂਨੀਵਰਸਿਟੀਜ਼ ਵੱਲੋਂ, ਕਾਲਜਾਂ ਵੱਲੋਂ ਤਕਰੀਬਨ 1.5 ਲੱਖ ਸਟੂਡੈਂਟਸ ਦੀਆਂ ਫਾਈਲਾਂ ਬਾਰੇ ਆਈ ਆਰ ਸੀ ਸੀ ਨੂੰ ਦੱਸਿਆ ਗਿਆ ਕਿ ਜੀ ਇਹਨਾਂ ਨੇ ਸਟੂਡੈਂਟ ਵੀਜ਼ਾ 'ਤੇ ਆਏ ਨੇ ਕਲਾਸਾਂ ਲਾਉਣ ਆਉਂਦੇ ਨੇ, ਇਹਨਾਂ ਦੀ ਤੁਸੀਂ ਜਾਂਚ ਕਰ ਲਓ। 1.5 ਲੱਖ ਤੋਂ ਵੀ ਵੱਧ ਫਾਈਲਾਂ 'ਚੋਂ ਜਾਂਚ 2 ਸਾਲਾਂ 'ਚ ਹੋਈ ਸਿਰਫ 4,000 ਫਾਈਲਾਂ ਦੀ, ਸੋ ਔਨ ਐਵਰੇਜ ਸਾਲ ਦੀਆਂ 2,000 ਫਾਈਲਾਂ ਦੀ ਜਾਂਚ ਹੋਈ। ਇਹ ਤੋਂ ਵੀ ਜ਼ਿਆਦਾ ਕੰਸਰਨਿੰਗ ਗੱਲ ਸੀ ਕਿ 2018 ਤੋਂ 2023 ਦੇ ਵਿਚਕਾਰ ਤਕਰੀਬਨ 800 ਬੰਦੇ ਅਜਿਹੇ ਸੀ ਜਿਨ੍ਹਾਂ ਨੇ ਝੂਠ ਬੋਲ ਕੇ ਜਾਂ ਕੋਈ ਮਿਸਰੈਪ੍ਰਜੈਂਟੇਸ਼ਨ ਕਰਕੇ ਸਟੂਡੈਂਟ ਵੀਜ਼ਾ ਲਿਆ ਸੀ, ਅਤੇ ਉਹਨਾਂ ਦੇ ਵਿੱਚੋਂ ਕਈਆਂ ਨੂੰ ਅੱਗੇ ਫਰਦਰ ਕੋਈ ਹੋਰ ਵਰਕ ਪਰਮਿਟ ਵਗੈਰਾ ਮਿਲ ਗਿਆ, ਉਹਨਾਂ 'ਚੋਂ ਅੱਗੇ 105 ਜਣੇ ਅਜਿਹੇ ਸੀ ਜਿਹੜੇ ਪੱਕੇ ਵੀ ਹੋ ਗਏ, PR ਵੀ ਹੋ ਗਏ। ਸੋ ਇੱਦਾਂ ਦੇ ਕੰਸਰਨ ਉਹਨਾਂ ਨੇ ਹਾਈਲਾਈਟ ਕੀਤੇ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਪਹਿਲਾਂ ਤੋਂ ਹੀ ਲਿਬਰਲ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਪਿਛਲੇ ਸਾਲਾਂ ਦੀਆਂ, ਜਿਨ੍ਹਾਂ ਉੱਪਰ ਬੜੀ ਕੈਰੀ ਨਿਗਾਹ ਸੀ ਕੰਜ਼ਰਵੇਟਿਵਸ ਦੀ, ਉਹਨਾਂ ਨੇ ਆਪਣੇ ਹਮਲੇ ਹੋਰ ਤਿੱਖੇ ਕਰਤੇ। ਪੀਅਰ ਪੋਲੀਏਵ ਅਤੇ ਮਲਟੀਪਲ ਟਾਈਮਸ ਇਸ ਹਫ਼ਤੇ ਹਾਊਸ ਆਫ ਕਾਮਨਸ 'ਚ ਇਹ ਕਹਿ ਚੁੱਕੇ ਨੇ ਕਿ ਭਾਵੇਂ ਮੌਜੂਦਾ ਇਮੀਗ੍ਰੇਸ਼ਨ ਮੰਤਰੀ ਹੋਣ ਜਾਂ ਮਾਰਕ ਕਾਰਨੀ ਦੀ ਕੈਬਨਿਟ ਦੇ ਵਿੱਚ ਹੁਣ ਹੋਰ ਮੰਤਰਾਲੇ ਸੰਭਾਲਣ ਵਾਲੇ ਉਹ ਵਾਲੇ ਮਿਨਿਸਟਰ ਜਿਹੜੇ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਨੇ ਪਿਛਲੇ ਸਾਲਾਂ 'ਚ, ਸ਼ੌਨ ਫਰੇਜ਼ਰ ਅਤੇ ਮਾਰਕ ਮਿਲਰ, ਜਾਂ ਹੁਣ ਵਾਲੇ ਇਮੀਗ੍ਰੇਸ਼ਨ ਮਿਨਿਸਟਰ ਲੇਨਾ ਡੀਐਬ, ਵੀ ਇਹਨਾਂ ਦੀ ਛੁੱਟੀ ਕਰੋ, ਇਹਨਾਂ ਨੂੰ ਫਾਇਰ ਕਰਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਕਿਉਂਕਿ ਇਹਨਾਂ ਦੀ ਇਨਕੰਪੀਟੈਂਸ ਸਿੱਧੇ ਸਿੱਧੇ ਤੌਰ 'ਤੇ ਨਜ਼ਰ ਆ ਰਹੀ ਆ। ਇਹਦੇ ਬਾਰੇ ਸ਼ੌਨ ਫਰੇਜ਼ਰ ਨੇ ਆਪਣਾ ਪੱਖ ਥੋੜ੍ਹਾ ਜਿਹਾ ਪੂਰਿਆ, ਆਪਣੇ ਆਪ ਨੂੰ ਥੋੜ੍ਹਾ ਡਿਫੈਂਡ ਕੀਤਾ ਉਹਨਾਂ ਨੇ,
ਜਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਹੁਣ ਵਿਦ ਬੈਨੀਫਿਟ ਆਫ ਹਾਈਂਡਸਾਈਟ, ਕਹਿੰਦੇ ਮੈਂ ਵੀ ਇਹੀ ਚਾਹੁੰਦਾ ਵੀ ਇੰਟਰਨੈਸ਼ਨਲ ਸਟੂਡੈਂਟ ਦੀ ਸੰਖਿਆ ਅਸੀਂ ਕੈਪ ਕਰ ਦਈਏ। ਕਹਿੰਦੇ ਉਹਨਾਂ ਸਮੇਂ ਦੇ ਉਸ ਸਮੇਂ ਦੇ ਵਿੱਚ ਕਹਿੰਦੇ ਅਸੀਂ ਐਕਚੁਅਲੀ ਪ੍ਰੋਵਿੰਸਿਸ ਦੇ ਨਾਲ ਨੈਗੋਸ਼ੀਏਸ਼ਨ ਕਰ ਰਹੇ ਸੀ, ਪ੍ਰੋਵਿੰਸਿਸ ਜਿਹੜੇ ਨੇ ਕਹਿੰਦੇ ਉਹ ਜ਼ਿਆਦਾ ਹੱਕ ਮੰਗ ਰਹੇ ਸਨ ਇਮੀਗ੍ਰੇਸ਼ਨ ਦੇ ਵਿੱਚ, ਅਤੇ ਅਸੀਂ ਨੈਗੋਸ਼ੀਏਸ਼ਨ ਸਾਡੀ ਚੱਲਦੀ ਸੀ ਪ੍ਰੋਵਿੰਸਿਸ ਨਾਲ। ਜਦੋਂ ਉਹ ਗੱਲਬਾਤ ਕਹਿੰਦੇ ਕਿਸੇ ਸਿਰੇ ਨਹੀਂ ਲੱਗੀ, ਇਹ ਕਹਿੰਦੇ ਫਿਰ ਜਨਵਰੀ 2024 ਦੇ ਵਿੱਚ ਸਰਕਾਰ ਨੇ ਇਹ ਜਿਹੜੇ ਟਾਰਗੇਟਸ ਨੇ ਅਨਾਊਂਸ ਕਰ ਦਿੱਤੇ, ਕੈਪਸ ਅਨਾਊਂਸ ਕਰ ਦਿੱਤੀਆਂ। ਸੋ ਉਹਨਾਂ ਨੇ ਬੇਸਿਕਲੀ ਇਹ ਕਿਹਾ ਵੀ ਮੈਂ ਵੀ ਮਤਲਬ ਹਾਂ ਚਾਹੁੰਦਾ ਸੀ ਕਿ ਅਸੀਂ ਕੈਪ ਕਰ ਦਈਏ, ਪਰ ਪ੍ਰੋਵਿੰਸਿਸ ਦੇ ਨਾਲ ਕਿਉਂਕਿ ਅਸੀਂ ਗੱਲਬਾਤ ਕਰੋ, ਕਿਉਂਕਿ ਪ੍ਰੋਵਿੰਸਿਸ ਕਹਿ ਰਹੇ ਸੀ, ਬਿਜ਼ਨਸਿਸ ਕਹਿ ਰਹੇ ਸੀ ਕਿ ਸਾਨੂੰ ਜ਼ਿਆਦਾ ਇਮੀਗ੍ਰੇਸ਼ਨ ਚਾਹੀਦੀ ਹੈ, ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਚਾਹੀਦੇ ਨੇ, ਜ਼ਿਆਦਾ ਵਰਕ ਪਰਮਿਟ ਹੋਲਡਰਸ ਚਾਹੀਦੇ ਨੇ, ਸੋ ਇਸ ਕਰਕੇ ਕਹਿੰਦੇ ਥੋੜ੍ਹਾ ਡਿਲੇ ਹੋ ਗਿਆ। ਹੁਣ ਵਿਜੇ ਜੀ, ਕੱਲ੍ਹ ਕੁਐਸਚਨ ਪੀਰੀਅਡ ਦੇ ਵਿੱਚ ਫਿਰ ਪੀਅਰ ਪੋਲੀਐਵ ਨੇ ਸਵਾਲ ਪੁੱਛਿਆ, ਸੋ ਵੀ ਕੀ ਤੁਸੀਂ ਜਿਹੜੇ ਆਪਣੇ ਮੌਜੂਦਾ ਲਿਬਰਲ ਮਿਨਿਸਟਰ ਨੇ, ਹੈਰੀਟੇਜ ਮਿਨਿਸਟਰ ਨੇ ਜੋ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਰਹਿ ਚੁੱਕੇ, ਅਤੇ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਲੈਣਾ ਡੀਐਬ, ਵੀ ਇਹਨਾਂ ਨੂੰ ਫਾਇਰ ਕਰੋਗੇ ਕਿ ਨਹੀਂ? ਅਤੇ ਮਾਰਕ ਕਾਰਨੀ ਨੇ ਅੱਗੋਂ ਜਵਾਬ ਇਹ ਦਿੱਤਾ, ਕਹਿੰਦੇ ਵੀ ਜਿਹੜੀ ਮੌਜੂਦਾ ਸਰਕਾਰ ਹੈ, ਮਤਲਬ ਜਿਹੜੀ ਮੇਰੀ ਸਰਕਾਰ ਹੈ, ਵੀ ਉਹਦੇ ਵਿੱਚ ਜਿੰਨੇ ਵੀ ਕਹਿੰਦੇ ਕੋਈ ਫਰੌਡ ਦੇ ਜਾਂ ਕੋਈ ਵੀ ਕੇਸਿਸ ਫਲੈਗ ਹੋ ਰਹੇ ਨੇ, ਅਸੀਂ 100% ਕੇਸਿਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ, ਵੀ ਹੈਵ ਗੋਟ ਦਾ ਸਿਸਟਮ ਅੰਡਰ ਕੰਟਰੋਲ। ਸੋ ਉਹਨਾਂ ਨੇ ਇਸ ਤਰ੍ਹਾਂ ਕਹਿ ਕੇ ਇਸ ਗੱਲ ਨੂੰ ਕਹਿ ਲਓ ਕਿ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਲੈਣਾ ਡੀਐਬ ਵੱਲੋਂ ਉਹਨਾਂ ਦੇ ਪਾਰਲੀਮੈਂਟ ਸੈਕਟਰੀ ਦਾ ਜਿਹੜਾ ਬਿਆਨ ਆਇਆ, ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਹੁਣ ਕਿਉਂਕਿ ਨੰਬਰਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਘੱਟ ਰਹੇ ਨੇ, ਸੋ ਇੰਟਰਨੈਸ਼ਨਲ ਸਟੂਡੈਂਟਸ ਦੀ ਸੰਖਿਆ ਦੇ ਵਿੱਚ ਕਹਿੰਦੇ ਤਕਰੀਬਨ 60% ਦੀ ਜਿਹੜੀ ਗਿਰਾਵਟ ਆਏਗੀ, ਉਹਦੇ ਨਾਲ ਕਹਿੰਦੇ ਤੁਸੀਂ ਦੇਖਿਓ ਸਿਸਟਮ ਦੀ ਐਫੀਸ਼ੈਂਸੀ ਵੀ ਵਧੇਗੀ, ਵੀ ਸਿਸਟਮ ਓਵਰਵੈਲਮ ਹੋ ਚੁੱਕਿਆ ਸੀ, ਅਤੇ ਹੁਣ ਜਿਵੇਂ ਜਿਵੇਂ ਨੰਬਰਸ ਦੇ ਵਿੱਚ ਕਰੈਕਸ਼ਨ ਹੋਏਗੀ ਸਿਸਟਮ ਵੀ ਦਰੁਸਤ ਹੋ ਜਾਏਗਾ।
ਅਜੇ ਤਾਂ ਵਾਸਤੂ ਜਿਹੜਾ ਬਿੱਲ ਜਿਹਦੇ ਨਾਲ ਸਰਕਾਰ ਨੂੰ ਸਟਰੋਂਗ ਬਾਰਡਰਸ ਐਕਟ, ਕਿਉਂਕਿ ਉਹ ਸੈਨੇਟ ਵਾਲਿਆਂ ਨੇ ਤਰਮੀਮਾ ਕਰਕੇ ਵਾਪਸ ਭੇਜਤਾ, ਅਤੇ ਉਹਦੇ ਵਿੱਚ ਜਿਹੜੀਆਂ ਤਰਮੀਮਾਂ ਨੇ ਉਹ ਦੁਬਾਰਾ ਹਾਊਸ 'ਚੋਂ ਪਾਸ ਹੋਣਗੀਆਂ ਜਦੋਂ ਬਿੱਲ ਲਾਗੂ ਹੋ ਜਾਂਦਾ। ਫਿਰ ਤਾਂ ਜਿਹੜੀਆਂ ਪਿਛਲੇ ਸਾਲਾਂ ਦੌਰਾਨ ਅਸਾਇਲਮ ਦੀਆਂ ਅਰਜ਼ੀਆਂ ਵੀ ਲੱਗੀਆਂ ਨੇ, ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਸਖਤੀ ਹੋ ਜਾਣੀ ਆ। ਉਹ ਬਿੱਲ ਅਜੇ ਲਾਗੂ ਹੋਣਾ ਬਾਕੀ ਆ, ਕਿਉਂਕਿ ਹਾਊਸ ਆਫ ਕਾਮਨਸ 'ਚੋਂ ਪਾਸ ਹੋ ਕੇ ਸੈਨੇਟ 'ਚ ਗਿਆ, ਸੈਨੇਟ ਨੇ ਉਹਦੇ ਵਿੱਚ ਕੁਝ ਅਮੈਂਡਮੈਂਟਸ ਕਰਕੇ ਵਾਪਸ ਹਾਊਸ 'ਚ ਭੇਜਿਆ। ਸੋ ਹੁਣ ਜਦੋਂ ਹੀ ਉਹ ਬਿੱਲ ਪਾਸ ਹੁੰਦਾ, ਉਹਦੇ ਨਾਲ ਜਿਹੜਾ ਇਹ ਅਰਜ਼ੀਆਂ ਦਾ ਬੈਕਲੋਗ ਆ, ਸਪੈਸ਼ਲੀ ਅਸਾਇਲਮ ਦੀ ਪਾਈਪਲਾਈਨ ਦੇ ਵਿੱਚ ਕਿੰਨੀਆਂ ਅਰਜ਼ੀਆਂ ਪਈਆਂ ਨੇ, ਉਹ ਇੱਕਦਮ ਉਹਦੇ ਵਿੱਚ ਗਿਰਾਵਟ ਜਿਹੜੀ ਹੈਗੀ ਉਹ ਦਰਜ ਕੀਤੀ ਜਾਏਗੀ, ਕਿਉਂਕਿ ਉਹਦੇ ਵਿੱਚ ਤਾਂ ਥੋਖ ਦੇ ਭਾਅ ਐਪਲੀਕੇਸ਼ਨ ਕੈਂਸਲ ਹੋਣੀਆਂ ਨੇ,
ਹੋ ਸਕਦੀਆਂ।
ਵੈਲ ਆਈ ਥਿੰਕ ਉਹਦਾ ਪਰਪਸ ਹੀ ਹੈ ਨਾ ਲੈ ਕੇ ਆਉਣ ਦਾ। ਹਾਂ, ਬੈਕਲੈਸ਼ ਵਗੈਰਾ ਹੋਏਗੀ, ਸਭ ਕੁਝ ਹੋਏਗਾ, ਮੇ ਬੀ ਇੰਤਜ਼ਾਰ ਕਰਨਗੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਨ ਦਾ ਉਦੋਂ ਤੱਕ ਜਦੋਂ ਤੱਕ ਬਾਏ ਇਲੈਕਸ਼ਨ ਵਗੈਰਾ ਨਹੀਂ ਹੋ ਜਾਂਦੇ, ਤਾਂ ਕਿ ਜੇ ਉੱਥੇ ਮੈਜੋਰਿਟੀ ਆ ਜਾਂਦੀ ਆ, ਉਹ ਮੈਜੋਰਿਟੀ ਨੇ ਜੇ ਉੱਥੇ ਮੈਜੋਰਿਟੀ ਬਣ ਜਾਂਦੀ ਆ ਬਸ ਵੀ, ਉਹਦੇ ਨਾਲ ਇੱਕ ਤਾਂ ਕਮੇਟੀਜ਼ ਦੀ ਜਿਹੜੀ ਕੰਪੋਜੀਸ਼ਨ ਆ ਥੋੜ੍ਹੀ ਜਿਹੀ ਉਹ ਵੀ ਬਦਲੇਗੀ। ਪਰ ਚਲੋ ਮੇ ਬੀ ਆਉਣ ਵਾਲੇ ਦਿਨਾਂ 'ਚ ਕਰਨ ਵਾਲੀ ਡਿਸਕਸ਼ਨ ਆ, ਪਰ ਜੇ ਸਿਰਫ ਇੰਨੀ ਰੇਜ਼ਰ ਥਿਨ ਮੈਜੋਰਿਟੀ ਹੁੰਦੀ ਆ, ਤਾਂ ਫਿਰ ਕਈ ਵਾਰੀ ਉਹਦੇ ਨਾਲ ਸਿਰਦਰਦੀ ਵੱਧ ਵੀ ਜਾਂਦੀ ਆ, ਕਿਉਂਕਿ ਤੁਹਾਨੂੰ ਹਰ ਬੰਦੇ ਨੂੰ ਖੁਸ਼ ਰੱਖਣਾ, ਇੰਨਾ ਜਿਹੜੀ ਟਾਈਟ ਮੈਜੋਰਿਟੀ ਵਾਲੀ ਜਿਹੜੀ ਗਵਰਨਮੈਂਟ ਆ ਉਹਨੂੰ ਵੀ ਚਲਾਉਣਾ ਬੜਾ ਔਖਾ
ਹੈ। ਤਾਂ ਸਹੀ, ਪਰ ਇੱਥੇ ਆਪਣੇ ਬੀਸੀ ਵਿੱਚ ਵੀ ਚੱਲੀ ਜਾਂਦਾ ਕੰਮ,
ਸਾਰਿਆਂ ਨੂੰ ਅਹੁਦੇ ਦਿੱਤੇ ਕਿ ਹਰ ਕਿਸੇ ਨੂੰ ਖੁਸ਼ ਕਰਨ ਲਈ, ਵੀ ਤੈਨੂੰ ਆਹ ਫਲਾਨਾ ਉਹਦਾ, ਤੈਨੂੰ ਫਲਾਨਾ ਉਹਦਾ, ਹਰ ਕਿਸੇ ਨੂੰ ਕਿਸੇ ਨਾ ਕਿਸੇ ਕਿਸਮ ਦਾ ਪੇ ਟੋਪ ਅਪ ਦਿੱਤਾ ਸੀ। 47 MLAs ਨੇ BC NDP ਦੇ, 47 ਦੇ 47 ਨੂੰ, ਚਲੋ ਕਈ ਕੈਬਨਿਟ ਮੰਤਰੀ ਨੇ, ਕਈ ਉਹਨਾਂ ਨੂੰ ਪਾਰਲੀਮੈਂਟਰੀ ਸੈਕਟਰੀਜ਼ ਦਾ ਅਹੁਦਾ ਦਿੱਤਾ ਹੋਇਆ, ਅਤੇ ਕਈਆਂ ਨੂੰ ਹੋਰ ਇੱਧਰ ਉੱਧਰ ਦੀਆਂ ਇੰਜੇ ਖੁੰਝੇ ਵਾਲੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ। ਕੀ ਸੀ ਕਿ ਸਰੀ ਇਨਫਰਾਸਟਰਕਚਰ, ਦੇ ਵਾਸਤੇ ਜਿਹੜਾ ਅਹੁਦਾ ਦਿੱਤਾ ਗੈਰੀ ਬੈਗ ਨੂੰ।
ਹਾਂ ਤੇ ਸਰੀ ਇਨਫਰਾਸਟ੍ਰਕਚਰ ਬਾਰੇ ਕਦੀ ਮੈਂ ਕਦੇ ਗੱਲ ਕਰਦਿਆਂ ਸੁਣਿਆ ਨਹੀਂ,
ਜਿੱਥੇ ਕਿਤੇ ਮੈਂ ਕਈ ਵਾਰ ਤਾਂ ਇਹ ਵੀ ਦੇਖਿਆ ਕਿ ਜੇ ਕਿਤੇ ਕੋਈ ਮੇਜਰ ਕੋਈ ਕੋਈ ਰਿਬਨ ਕਟਾਈ ਜੇ ਹੋ ਰਹੀ ਹੋਵੇ ਉੱਥੇ ਕਈ ਵਾਰੀ ਗੈਰੀ ਬੈਗ ਹੁੰਦੇ ਵੀ ਨਹੀਂ।
ਹਾਂ ਕਿ ਜੇ ਹੋਸਪਿਟਲ ਦਾ ਹੋਵੇ ਮੁੱਦਾ ਤੇ ਮਿਨਿਸਟਰ ਆਫ ਹੈਲਥ ਹੁੰਦੇ ਆ, ਜੇ ਕੋਈ ਬ੍ਰਿਜ ਤਾਂ ਚਲੋ ਕੀ ਸੜਕਾਂ ਸੁੜਕਾਂ ਦਾ ਕੁਛ ਹੋਵੇ ਤਾਂ ਫਿਰ ਟਰਾਂਸਪੋਰਟੇਸ਼ਨ ਮਿਨਿਸਟਰ ਹੁੰਦੇ ਆ।
ਸੋ
ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦੀ ਗੱਲ ਹੋਵੇ ਉੱਥੇ ਕੋਈ ਮੈਂ ਦੇਖਿਆ ਨਹੀਂ।
ਉਹਨਾਂ ਨੂੰ ਉਹੀ ਅਹੁਦਾ ਕਿਉਂਕਿ ਪਲੋਸਣ ਵਾਸਤੇ ਕਈ ਮੈਂਬਰਾਂ ਨੂੰ ਅਹੁਦੇ ਦਿੱਤੇ ਹੋਏ ਨੇ, ਸੋ ਉੱਦਾਂ ਦਾ ਕੰਮ ਹੋ ਜਾਂਦਾ। ਬਾਕੀ ਦੇਖਦੇ ਹਾਂ ਚਲੋ ਫੈਡਰਲ ਬਾਇਲ, ਉਹਨਾਂ ਨੂੰ ਉਹੀ ਅਹੁਦਾ ਕਿਉਂਕਿ ਪਲੋਸਣ ਵਾਸਤੇ ਕਈ ਮੈਂਬਰਾਂ ਨੂੰ ਅਹੁਦੇ ਦਿੱਤੇ ਹੋਏ
ਨੇ,
ਸੋ ਉੱਦਾਂ ਦਾ ਕੰਮ ਹੋ ਜਾਂਦਾ। ਬਾਕੀ ਦੇਖਦੇ ਹਾਂ ਚਲੋ ਫੈਡਰਲ ਬਾਇ ਇਲੈਕਸ਼ਨ ਅਜੇ 13 ਅਪ੍ਰੈਲ ਨੂੰ ਹੋਣੇ ਨੇ, ਉਹਨਾਂ ਦੇ ਵਿੱਚ ਕੀ ਡਿਸੀਜਨ ਆਉਂਦੇ ਨੇ ਕੀ ਕੁਝ ਹੁੰਦਾ ਇਹ ਉਸ ਤੋਂ ਬਾਅਦ ਇਹ ਸਾਰੀ ਗੱਲਬਾਤ ਕਰਦੇ ਹਾਂ। ਵਸੂ ਜੀ, ਕਿਟੀਮੈਟ ਦੇ ਵਿੱਚ ਜਿਹੜਾ ਇੱਥੇ ਨੈਚੁਰਲ ਗੈਸ ਦਾ ਐਕਸਪੋਰਟ ਟਰਮੀਨਲ ਹੈ LNG ਕੈਨੇਡਾ, ਜਿਹੜੀ ਕਿ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਪ੍ਰਾਈਵੇਟ ਇਨਵੈਸਟਮੈਂਟ ਦੇ ਨਾਲ ਇਹ ਟਰਮੀਨਲ ਬਣਿਆ ਸੀ, $40 billion ਤੋਂ ਵੀ ਵੱਧ ਦੀ ਇਹਦੇ 'ਚ ਇਨਵੈਸਟਮੈਂਟ ਹੋਈ ਸੀ। ਪਿਛਲੇ ਸਾਲ ਜੂਨ ਤੋਂ ਇੱਥੋਂ ਸ਼ਿਪਮੈਂਟਸ ਹੋਣੀਆਂ ਸ਼ੁਰੂ ਹੋਈਆਂ ਨੇ ਨੈਚੁਰਲ LNG ਦੀਆਂ, ਏਸ਼ੀਆ ਨੂੰ ਸ਼ਿਪਮੈਂਟਸ ਭੇਜੀਆਂ ਜਾ ਰਹੀਆਂ ਨੇ। ਸੋ ਇਹ ਇਹਨੂੰ ਇੱਕ ਬਹੁਤ ਵੱਡੇ ਪ੍ਰੋਜੈਕਟ ਵਜੋਂ ਪ੍ਰਮੋਟ ਕੀਤਾ ਜਾਂਦਾ, ਕੀਤਾ ਜਾਣਾ ਵੀ ਚਾਹੀਦਾ। ਪਰ ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਆ ਕਿ ਜਦੋਂ ਦੀ ਇਹ ਗੱਲ ਸ਼ੁਰੂ ਹੋਈ ਸੀ LNG ਟਰਮੀਨਲ ਡਿਵੈਲਪ ਕਰਨ ਦੀ ਨੌਰਥ ਅਮਰੀਕਾ ਦੇ ਵਿੱਚ, ਅਮਰੀਕਾ ਵਾਲੇ ਪਲਾਂਘਾਂ ਪੱਟ ਕੇ ਕਿੱਥੇ ਦੇ ਕਿੱਥੇ ਨਿਕਲ ਗਏ। 8 ਟਰਮੀਨਲ ਬਣਾ ਚੁੱਕੇ ਨੇ, 4 ਟਰਮੀਨਲ ਉਹਨਾਂ ਦੇ ਹੋਰ ਇਸ ਵੇਲੇ ਉਸਾਰੀ ਅਧੀਨ ਨੇ। ਸਾਡੇ ਇੱਥੇ 1 ਬਣਿਆ ਤੇ 2 ਤੇ ਕੰਮ ਚੱਲਦਾ ਪਿਆ, ਇੱਕ ਨਿਸਗਾ ਨੈਸ਼ਨ ਵਾਲਾ, ਇੱਕ
ਸੀਲਿਸਮਸ
ਵਾਲਾ। ਤੇ ਜਿਹੜਾ ਇਹ LNG ਕੈਨੇਡਾ ਵਾਲਾ ਟਰਮੀਨਲ ਆ, ਇਹਦਾ ਕਿਉਂਕਿ ਫੇਜ਼ 1 ਪਿਛਲੇ ਸਾਲ ਬਣ ਕੇ ਜਦੋਂ ਮੁਕੰਮਲ ਹੋਇਆ, ਸ਼ਿਪਮੈਂਟਸ ਉੱਥੋਂ ਸ਼ੁਰੂ ਹੋਈਆਂ, ਫਿਰ ਜਦੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਆਖਿਆ ਕਿ ਇਹਦਾ ਕਿਉਂਕਿ ਫੇਜ਼ 2 ਵੀ ਡਿਵੈਲਪ ਕੀਤਾ ਜਾਣਾ, ਉਹਨਾਂ ਨੇ ਕਿਹਾ ਵੀ ਉਹਨੂੰ ਅਸੀਂ ਆਪਣੇ ਮੇਜਰ ਪ੍ਰੋਜੈਕਟਸ ਦੀ ਲਿਸਟ ਦੇ ਵਿੱਚ ਸ਼ਾਮਲ ਕਰ ਰਹੇ ਹਾਂ। ਅਤੇ ਫੇਜ਼ 2 ਤਿਆਰ ਕਰਨ ਦੇ ਜਿਹੜੇ ਇਸ ਵੇਲੇ ਇਕਨੋਮਿਕ ਮਾਹੌਲ ਆ, ਉਹ ਆਫਕੋਰਸ ਕਾਫੀ ਤਿਆਰ ਹੋ ਚੁੱਕਿਆ, ਪਰ ਉਹਦੇ ਬਾਰੇ ਜਿਹੜਾ ਡਿਸੀਜਨ ਆ, ਉਹ ਡਿਸੀਜਨ LNG ਕੈਨੇਡਾ ਦੀ ਜਿਹੜੀ ਓਨਰਸ਼ਿਪ ਵਾਲਾ ਕੰਸੋਰਸ਼ੀਅਮ ਆ, ਉਹਨਾਂ ਨੇ ਇਸ ਸਾਲ ਦੇ ਅੰਤ ਤੱਕ ਲੈਣਾ। ਮੈਂ ਥੋੜ੍ਹਾ ਗਰਾਊਂਡ ਵਰਕ ਲੇ ਕਰਦਾ ਕਿਉਂਕਿ ਅੱਗੇ ਇੱਥੇ ਕਾਫੀ ਡੀਟੇਲਸ ਨੇ, ਐਂਡ ਜਿਹੜੇ ਇਸ ਵੇਲੇ ਸੁਣਨ ਵਾਲੇ ਨੇ ਕਈ ਵਾਰੀ ਜਦ ਤੁਸੀਂ ਸਿਰਫ ਸ਼ਬਦਾਂ ਰਾਹੀਂ ਗੱਲ ਸਮਝ ਰਹੇ ਹੋ, ਕਨਫਿਊਜ਼ਨ ਬੜੀ ਛੇਤੀ ਈਜ਼ੀ ਹੋ ਸਕਦੀ ਆ। ਸੋ ਗੈਸ ਨੈਚੁਰਲ ਗੈਸ ਐਕਸਪੋਰਟ ਕਰਨ ਵਾਲਾ ਟਰਮੀਨਲ ਕਿਟੀਮੈਟ ਦੇ ਵਿੱਚ, ਉਹਦੀ ਮਲਕੀਅਤ ਹੈ LNG ਕੈਨੇਡਾ ਦੀ। ਜਿਹੜੀ ਉੱਥੇ ਨੈਚੁਰਲ ਗੈਸ ਉਸ ਟਰਮੀਨਲ ਤੱਕ ਪਹੁੰਚਦੀ ਹੈ, ਉਹ ਪਾਈਪਲਾਈਨ ਰਾਹੀਂ ਆਉਂਦੀ ਹੈ। ਉਹ 670 ਕਿਲੋਮੀਟਰ ਲੰਮੀ ਪਾਈਪਲਾਈਨ, ਕੋਸਟਲ ਗੈਸ ਲਿੰਕ ਪਾਈਪਲਾਈਨ, ਜਿਹਨੂੰ ਕਿ ਉਹਦੀ ਓਨਰਸ਼ਿਪ ਦਾ ਸਟਰਕਚਰ ਲੈਦਾ, ਉਹਨੂੰ ਓਨ ਕਰਦੀ ਸੀ TC ਐਨਰਜੀ, ਉਹਨਾਂ ਨੇ ਅੱਗੇ ਫਿਰ ਉਹਦੇ ਕੁਝ ਹਿੱਸੇ ਅੱਗੇ ਵੇਚਦੇ ਨੇ। ਹੁਣ ਜਦੋਂ ਫੇਜ਼ 2 ਜਦੋਂ ਬਣਦਾ, ਇਸ ਸਾਲ ਦੇ ਅੰਤ ਤੱਕ ਫੈਸਲਾ ਲਿਆ ਜਾਣਾ, ਤਾਂ ਉਸ ਟਰਮੀਨਲ ਤੱਕ ਗੈਸ ਭੇਜਣ ਲਈ ਪਾਈਪਲਾਈਨ ਦੀ ਕਪੈਸਿਟੀ ਵੀ ਜ਼ਿਆਦਾ ਚਾਹੀਦੀ ਆ। ਹੁਣ ਮਾਮਲਾ ਹੈਗਾ ਕਿ ਪਾਈਪਲਾਈਨ ਦੀ ਕਪੈਸਿਟੀ ਵਧਾਉਣ ਦੇ ਵਾਸਤੇ, ਤੁਸੀਂ ਇਹ ਸੋਚੋਗੇ, ਆਪਾਂ ਆਮ ਬੰਦੇ ਦਿਮਾਗ 'ਚ ਗੱਲ ਇਹ ਆਉਂਦੀ ਆ ਵੀ ਜਿਨ੍ਹਾਂ ਨੇ ਪਿਛਲੇ ਸਾਲ ਟਰਮੀਨਲ ਬਣਾਇਆ ਸੀ, ਜੇ ਉਹੀ ਕੰਸੋਰਸ਼ੀਅਮ ਕੰਪਨੀਆਂ ਦਾ ਫੇਜ਼ 2 ਟਰਮੀਨਲ ਡਿਵੈਲਪ ਕਰਦਾ, ਤਾਂ ਜਿਨ੍ਹਾਂ ਨੇ ਪਾਈਪਲਾਈਨ ਬਣਾਈ ਸੀ ਉਹੀ ਪਾਈਪਲਾਈਨ ਦੇ ਵਿੱਚ ਐਕਸਪੈਂਸ਼ਨ ਕਰ ਦੇਣਗੇ, ਉਹਦੀ ਕਪੈਸਿਟੀ ਵਧਾਉਣ 'ਚ ਕੰਮ ਕਰਨਗੇ। ਪਰ TC ਐਨਰਜੀ ਵਾਲੇ ਕਹਿੰਦੇ ਨਾ, ਕਿਉਂਕਿ ਜਦੋਂ ਉਹਨਾਂ ਨੇ ਇਹ ਕੋਸਟਲ ਗੈਸ ਲਿੰਕ ਪਾਈਪਲਾਈਨ ਬਣਾਈ ਸੀ, ਵਾਸੂ ਜੀ, $6.2 billion ਦਾ ਇਹਦਾ ਓਰੀਜਨਲ ਬਜਟ ਸੀ, ਇਹ $14.5 billion ਦੀ ਪਈ ਸੀ, $8 billion ਓਵਰ ਬਜਟ। ਸੋ TC ਐਨਰਜੀ ਨੇ ਹੁਣ ਇੱਕ ਕਾਰਪੋਰੇਟ ਚਲਾਕੀ ਜੀ ਕੀਤੀ ਲੱਗਦੀ ਆ, ਜਿਹੜੀ ਉਹਨਾਂ ਨੇ ਕੱਲ੍ਹ ਇੱਕ ਅਨਾਊਂਸਮੈਂਟ ਕੀਤੀ ਆ। ਕੀ ਆਖਿਆ TC ਐਨਰਜੀ ਨੇ?
ਸੋ ਅਗਰੀਮੈਂਟ ਕੀਤਾ ਗਿਆ ਵਿਦ LNG ਕੈਨੇਡਾ, ਤੇ ਹੁਣ ਇਹ ਜਿਹੜਾ ਪੂਰੀ ਪਾਈਪਲਾਈਨ ਦੀ ਐਕਸਪੈਂਸ਼ਨ ਦਾ ਕੰਮ ਆ, ਇਹਨੂੰ LNG ਕੈਨੇਡਾ ਵਾਲੇ ਲੀਡ ਕਰਨਗੇ।
ਜਿਹਨਾਂ ਨੇ ਟਰਮੀਨਲ ਬਣਾਉਣਾ, ਪਾਈਪਲਾਈਨ ਵੀ ਉਹੀ ਐਕਸਪੈਂਡ ਕਰਨ,
ਸੋ ਉਹਨੂੰ ਲੀਡ ਇਹ ਕਰਨਗੇ। ਸੋ ਉਹਦੇ ਵਿੱਚ ਜੋ ਐਗਜ਼ੀਕਿਊਸ਼ਨ ਮੈਨੇਜਰ ਦੀ ਭੂਮਿਕਾ, ਉਹ ਹੁਣ LNG ਕੈਨੇਡਾ ਵੱਲੋਂ ਨਿਭਾਈ ਜਾਏਗੀ। ਤੁਸੀਂ ਜ਼ਿਕਰ ਕੀਤਾ ਕੋਸਟਲ ਗੈਸ ਲਿੰਕ, ਸੋ ਇਹ ਉਹੀ ਪਾਈਪਲਾਈਨ ਆ ਜਿਹਦੇ ਖਿਲਾਫ ਵਾਟਸਵਰਟਨ ਫਸਟ ਨੇਸ਼ਨ ਵੱਲੋਂ ਪੂਰੇ ਮੁਲਕ ਦੇ ਵਿੱਚ 2020 ਦੀ ਸ਼ੁਰੂਆਤ ਦੇ ਵਿੱਚ ਪ੍ਰੋਟੈਸਟ ਕੀਤੇ ਗਏ, ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ ਸਨ, ਉਸ ਤੋਂ ਬਾਅਦ COVID-19 ਆ ਗਿਆ, ਬਹੁਤ ਸਾਰੀਆਂ ਚੀਜ਼ਾਂ ਹੋਈਆਂ, ਦੁਨੀਆ ਹੀ ਬਦਲ ਗਈ, ਤੇ ਪਾਈਪਲਾਈਨ ਬਣਦੀ ਬਣ ਗਈ। ਅਦਰਵਾਈਜ਼ ਜਿੱਦਾਂ ਦਾ ਮਾਹੌਲ January 2020 ਦੇ ਵਿੱਚ ਸੀਗਾ, ਇਹ ਪਾਈਪਲਾਈਨ ਬਣਦੀ ਨਜ਼ਰ ਨਹੀਂ ਸੀ ਆਉਂਦੀ। ਸੋ ਕਿਉਂਕਿ ਇਹਦੇ ਖਿਲਾਫ ਵਿਰੋਧ ਬਹੁਤ ਹੋਏ, ਇਹਦੀ ਕੋਸਟ ਐਸਕਲੇਸ਼ਨ ਬਹੁਤ ਹੋ ਗਈ, ਸੋ TC ਐਨਰਜੀ ਵੱਲੋਂ ਇਹ ਜਿਹੜੀ ਪਾਈਪਲਾਈਨ ਆ 2020 ਦੇ ਵਿੱਚ ਹੀ ਇਹਦੇ ਵਿੱਚੋਂ 65% ਸਟੇਕ ਜਿਹੜਾ ਉਹ ਐਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕਾਰਪ ਨੂੰ ਤੇ KKR&N ਕੰਪਨੀ ਇੰਕ ਨੂੰ ਵੇਚ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਕਿਹਾ ਹੋਇਆ ਵੀ 10% ਜਿਹੜਾ ਇਹਦਾ ਇਹਦੇ ਵਿੱਚ ਸਟੇਕ ਆ ਉਹ ਐਕਵਿਟੀ ਜਿਹੜੀ ਸ਼ੇਅਰ ਕਰਨਗੇ ਵਿਦ 21st Nation। ਸੋ ਇਹਦੇ ਵਿੱਚੋਂ ਸਮਝੋ ਨਿਕਲਣ ਦੀ ਜਿਵੇਂ ਕੋਸ਼ਿਸ਼ ਕਰ ਰਹੇ TC ਐਨਰਜੀ ਆ, ਤੇ ਇਹ ਵੀ ਇੱਕ ਹੋਰ ਮਿਸਾਲ ਆ ਜਿਵੇਂ ਕਿ ਐਨਬ੍ਰਿਜ ਹੋਵੇ, ਐਨਬ੍ਰਿਜ ਦੇ ਸੀਈਓ ਗ੍ਰੈਗ ਐਬਲ ਉਹ ਕਹਿੰਦੇ ਆ ਕਿ ਨਾਰਦਰਨ ਗੇਟਵੇ ਪਾਈਪਲਾਈਨ ਜਦੋਂ ਅਸੀਂ ਬਣਾਈ ਸਾਡਾ $600 million ਦਾ ਨੁਕਸਾਨ ਹੋ ਗਿਆ, ਪਾਈਪਲਾਈਨ ਤਾਂ ਬਣੀ ਨਹੀਂ, ਮਤਲਬ ਜਦੋਂ ਦੀ ਗੱਲ ਚੱਲੀ ਸੀ ਗਰਾਉਂਡਵਰਕ ਦੇ
$600 million
ਸਾਡੇ ਜ਼ਾਇਆ ਹੋਏ, ਤੇ ਹੁਣ ਕੋਈ ਨਵੀਂ ਪਾਈਪਲਾਈਨ ਬਣਾਉਣ ਦੇ ਵਿੱਚ ਸਾਡੀ ਕੋਈ ਬਹੁਤੀ ਦਿਲਚਸਪੀ ਨਹੀਂ। ਹਾਲਾਂਕਿ ਉਹਨਾਂ ਨੇ ਰੀਸੈਂਟਲੀ ਇਹ ਗੱਲ ਕਹੀ ਆ ਵੀ ਅਸੀਂ ਇਹਨੂੰ ਨਾ ਨਹੀਂ ਕਹਿ ਰਹੇ ਪਰ ਦਿਲਚਸਪੀ ਸਾਡੀ ਹੈ ਨਹੀਂ। ਤੇ ਉਸੇ ਤਰ੍ਹਾਂ ਦੀ ਗੱਲ ਟੀਸੀ ਐਨਰਜੀ ਵਾਲੇ ਵੀ, ਭਾਵੇਂ ਉਹਨਾਂ ਦੀ ਆਪਣੀ ਬਣੀ ਹੋਈ ਪਾਈਪਲਾਈਨ ਨੂੰ ਐਕਸਪੈਂਡ ਕਰਨ ਦੀ ਗੱਲ ਹੋ ਰਹੀ ਆ, ਉਹਦੇ ਵਿੱਚੋਂ ਵੀ ਇੱਕ ਤਰੀਕੇ ਨਾਲ ਹੱਥ ਪਿੱਛੇ ਹੀ ਖਿੱਚ ਰਹੇ ਨੇ। ਉਹ ਕਹਿੰਦੇ ਐਲਐਨਜੀ ਕੈਨੇਡਾ ਵਾਲੇ ਆਪ ਹੀ ਕਰ ਲੈ,
ਉਹ ਕਹਿੰਦੇ ਅਸੀਂ ਤੁਹਾਨੂੰ ਟੈਕਨੀਕਲ ਐਕਸਪਰਟੀਜ਼ ਤੇ ਹੋਰ ਜਿਹੜੀ ਸਲਾਹ ਸਲੂ ਦੇ ਦਾਂਗੇ, ਬਾਕੀ ਤੁਸੀਂ ਪਾਈਪਲਾਈਨ ਦੇ ਵਿੱਚ ਐਕਸਪੈਂਸ਼ਨ ਦਾ ਕੰਮ। ਅੱਛਾ, ਇਹਦੇ 'ਚ ਇਹ ਵੀ ਨਹੀਂ ਹੈਗਾ ਨਵੀਂ ਪਾਈਪਲਾਈਨ ਨਹੀਂ ਵਿਛਣੀ, ਜਿਹੜੀ ਐਗਜ਼ਿਸਟਿੰਗ ਪਾਈਪਲਾਈਨ ਆ ਉਹਦੇ ਵਿੱਚ ਹੀ ਕੰਪਰੈਸਿੰਗ ਸਟੇਸ਼ਨਸ ਲਗਾ ਕੇ ਵੀ ਬੇਸਿਕਲੀ ਉਹਦੀ ਕਪੈਸਿਟੀ ਵਧਾਉਣੀ ਆ।
5 ਨਵੇਂ ਕੰਪਰੈਸਰ ਸਟੇਸ਼ਨ ਬਣਾਏ ਜਾਣਗੇ ਤੇ ਤਕਰੀਬਨ $6 billion ਦਾ ਇਹ ਪ੍ਰੋਜੈਕਟ ਹੋਣਾ,
ਜੋ ਅਜੇ ਐਸਟੀਮੇਟ ਇਹ ਆ,
ਅਜੇ ਐਸਟੀਮੇਟ ਇਹ ਆ। ਤੇ ਦੇਖੋ ਕਪੈਸਿਟੀ ਐਕਸਪੈਂਸ਼ਨ ਦੇ ਵਿੱਚ ਪ੍ਰੋਟੈਸਟ ਦੇ ਜਿਹੜੇ ਚਾਂਸਿਸ ਨੇ ਉਹ ਘੱਟ ਨੇ, ਸੋ ਜਦੋਂ ਕਿਤੇ ਨਵੀਂ ਪਾਈਪਲਾਈਨ ਵਿਛਾਉਣੀ ਹੋਵੇ ਫਿਰ ਪ੍ਰੋਟੈਸਟ ਹੁੰਦੇ ਫਸਟ ਨੇਸ਼ਨਸ ਦੇ, ਤੇ ਜਿਹੜੇ ਕੋਈ ਰੈਗੂਲੇਟੋਰੀ ਜਿਹੜੇ ਅਪਰੂਵਲਸ ਹੁੰਦੇ ਨੇ ਐਨਵਾਇਰਮੈਂਟ ਇੰਪੈਕਟ ਅਸੈਸਮੈਂਟ ਯੇ ਵੋ, ਉਹ ਵੀ ਜ਼ਿਆਦਾ ਤਾਂ ਹੁੰਦੇ ਨੇ ਜੇ ਨਵੀਂ ਪਾਈਪਲਾਈਨ ਹੋਵੇ। ਤੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਕੋਸਟ ਐਸਕੇਲੇਸ਼ਨ ਦੇ ਦੋ ਪ੍ਰਮੁੱਖ ਕਾਰਨ ਇਹੀ ਨੇ, ਸਰਕਾਰ ਦੀ ਆਪਣੀ ਰੈਗੂਲੇਸ਼ਨ ਤੇ ਫਸਟ ਨੇਸ਼ਨਸ ਦਾ ਵਿਰੋਧ। ਸੋ ਉਹ ਦੋਨੋਂ ਹੀ ਪਾਈਪਲਾਈਨ ਐਕਸਪੈਂਸ਼ਨ ਦੇ ਕੰਮ ਦੇ ਵਿੱਚ ਸ਼ਾਇਦ ਉਹਨਾਂ ਦੀ ਕਹਿ ਲਓ ਕਿ ਤਾਪ ਥੋੜੀ ਘੱਟ ਹੋਵੇ, ਸੋ ਇਸ ਕਰਕੇ $6 billion ਦਾ ਇਹ ਪ੍ਰੋਜੈਕਟ ਹੋਣਾ
ਹੋਏਗੀ ਦੱਸੇ, ਨਹੀਂ ਤਾਂ ਐਲਐਨਜੀ ਕੈਨੇਡਾ ਵਾਲੇ ਹੱਥ ਨਾਲ ਪਿੱਛੇ ਖਿੱਚਣ ਲੱਗੇ।
ਪਰ ਹੁਣ ਇਸ ਵੇਲੇ ਵਿਜੇ ਜੀ ਜਿਹੜਾ ਮਾਹੌਲ ਬਣਿਆ ਹੋਇਆ, ਤੁਸੀਂ ਇਹ ਦੇਖੋ ਕਿ ਅਮਰੀਕਾ ਪਿਛਲੇ  3 ਸਾਲਾਂ ਤੋਂ ਦੁਨੀਆ ਦਾ ਸਭ ਤੋਂ ਵੱਡਾ ਐਲਐਨਜੀ ਐਕਸਪੋਰਟਰ ਬਣਿਆ ਹੋਇਆ,
ਬਾਵਜੂਦ ਇਸ ਦੇ ਕਿ ਐਨਰਜੀ ਮਿਨਿਸਟਰ ਟਿਮ ਹੋਡਸਨ ਨੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ, ਕਹਿੰਦੇ ਅਸੀਂ ਅਮਰੀਕਾ ਨੂੰ ਹੋਰ ਐਲਐਨਜੀ ਸਪਲਾਈ ਕਰਦੇ ਹਾਂ, ਔਰ ਉੱਥੇ ਪ੍ਰਤੱਖ ਤੌਰ ਤੇ ਉਹਨਾਂ ਨੇ ਗੱਲ ਕਹੀ ਤਾਂ ਕਿ ਅਮਰੀਕਾ ਜਿਹੜੇ ਆਪਣੇ ਐਲਐਨਜੀ ਦੇ ਐਕਸਪੋਰਟਸ ਨੇ ਵੀ ਅਸੀਂ ਤੁਹਾਨੂੰ ਨੈਚੁਰਲ ਗੈਸ ਸਪਲਾਈ ਕਰਦੇ ਹਾਂ, ਤੁਸੀਂ ਤਾਂ ਕਿ ਆਪਣੇ ਐਲਐਨਜੀ ਦੇ ਐਕਸਪੋਰਟਸ ਵਧਾ ਸਕੋ, ਕਿਉਂਕਿ ਉਹਨਾਂ ਕੋਲ ਟਰਮੀਨਲ ਦੀ ਕਪੈਸਿਟੀ ਹੈਗੀ ਆ। ਉਹਨਾਂ ਨੇ ਤੁਸੀਂ ਦੇਖੋ ਉਹਨਾਂ ਦੀ ਕੈਲਕੂਲੇਸ਼ਨ ਇਹੋ ਜਿਹੀ ਰਹੀ ਆ, ਉਹਨਾਂ ਨੇ ਇੰਨਾ ਸ਼ਰੂਡਲੀ ਪਲੇ ਕੀਤਾ ਅਮਰੀਕਨਾਂ ਨੇ, ਉਹਨਾਂ ਕੋਲ ਇੰਨੀ ਐਲਐਨਜੀ ਨਹੀਂ ਹੈ ਜਿੰਨੀ ਉਹ ਭੇਜ ਦਿੰਦੇ ਨੇ। ਐਲਐਨਜੀ ਕੈਨੇਡਾ ਤੋਂ ਮੰਗਵਾਉਂਦੇ ਨੇ, ਇੱਦਾਂ ਦਾ ਕੰਮ ਵੀ ਮੈਕਸੀਕੋ ਨੇ ਵੀ ਕੀਤਾ, ਪਰ ਕੈਨੇਡਾ ਦੇ ਵਿੱਚ ਐਲਐਨਜੀ ਹੋਣ ਦੇ ਬਾਵਜੂਦ ਇੱਥੇ ਟਰਮੀਨਲ ਬਣਾਏ ਨਹੀਂ ਗਏ, ਤੇ ਉੱਧਰ ਉਹਨਾਂ ਨੇ 8 ਟਰਮੀਨਲ ਬਣਾ ਲਏ, 4 ਹੋਰ ਬਣਦੇ ਆ, 12 ਹੋ ਜਾਣੇ ਆਉਂਦੇ ਸਾਲਾਂ
2016 ਤੋਂ ਲੈ ਕੇ ਹੁਣ ਤੱਕ 8 ਬਣਾ ਚੁੱਕੇ ਨੇ
ਜੀ।
ਤੇ ਸਾਡੇ ਇੱਥੇ 2016 ਤੋਂ ਲੈ ਕੇ ਹੁਣ ਤੱਕ ਕੀ ਗੱਲ ਹੁੰਦੀ ਸੀ ਕਿ ਨੈਚੁਰਲ ਗੈਸ ਦਾ ਤਾਂ ਜੀ ਹੁਣ ਬਿਜ਼ਨਸ ਕੇਸ ਹੀ ਨਹੀਂ ਹੈ। ਤੇ ਫਿਰ ਉਹੀ ਗੱਲ ਕਿ ਓਲਫ ਸ਼ੋਲਜ਼ ਆਏ, ਜਪਾਨ ਵਾਲੇ ਆਏ, ਸਾਨੂੰ ਕਹਿੰਦੇ ਨੇ ਨੈਚੁਰਲ ਗੈਸ ਦੇ ਦਿਓ, ਅਸੀਂ ਕਿਹਾ ਨਹੀਂ ਤੁਹਾਨੂੰ ਅਸੀਂ ਕਲੀਨ ਹਾਈਡਰੋਜਨ ਦੇਵਾਂਗੇ, ਕਲੀਨ ਹਾਈਡਰੋਜਨ ਜਿਹੜੀ ਅਸੀਂ ਵਿੰਡ ਐਨਰਜੀ ਨਾਲ ਬਣਾਵਾਂਗੇ,
ਹਵਾਈ ਗੱਲਾਂ
ਜਦੋਂ ਦੇ ਮਾਰ ਕਰਨੀ ਆਏ ਨੇ ਉਹ ਹਾਈਡਰੋਜਨ ਵਾਲੇ ਪ੍ਰੋਜੈਕਟ ਦੀ ਕੋਈ ਗੱਲ ਨਹੀਂ ਸੁਣੀ, ਕੋਈ ਅਪਡੇਟ ਸੁਣੀ ਨਹੀਂ
ਜੀ ਜੀ
ਤੇ ਉਧਰੋਂ
ਪਹਿਲਾਂ ਵੀ ਨਹੀਂ ਸੁਣੀ।
ਹਾਂ ਪਹਿਲਾਂ ਚਲੋ ਕਿਤੇ ਕਿਤੇ ਕੋਈ ਸਾਲ ਛਮਾਈ ਕਿਤੇ ਕੋਈ ਰਿਪੋਰਟ ਆ ਜਾਂਦੀ ਸੀ ਮਾੜੀ ਮੋਟੀ ਕਿ ਜੀ ਹੁਣ ਇਹਦੇ ਵਿੱਚ ਆਹ ਇਸ ਤਰ੍ਹਾਂ ਦਾ ਕੋਈ ਬਿਜ਼ਨਸ ਡਿਸੀਜਨ ਹੋ ਗਿਆ, ਹੁਣ ਇਹਦੇ ਵਿੱਚ ਇੱਦਾਂ ਹੋਏਗਾ, ਜਾਂ ਇਹ ਪ੍ਰੋਜੈਕਟ ਹੁਣ ਇੰਨਾ ਡਿਲੇ ਹੋ ਗਿਆ, ਕੋਈ ਨਾ ਕੋਈ ਖਬਰ ਤਾਂ ਜਾਂਦੀ ਸੀ ਐਟਲੀਸਟ, ਪੋਜ਼ਿਟਿਵ ਨੈਗੇਟਿਵ ਕੁਝ। ਹੁਣ ਜਦੋਂ ਦੇ ਮਾਰਕਾਰ ਨਹੀਂ ਆਏ, ਸਾਲ ਹੋ ਗਿਆ, ਕੋਈ ਖਬਰ ਹੀ ਨਹੀਂ ਸੁਣੀ ਉਹ ਕਿ ਕਲੀਨ ਹਾਈਡਰੋਜਨ ਪ੍ਰੋਜੈਕਟ ਦਾ ਬਣਿਆ ਗਈ। ਉਧਰੋਂ ਮਿਡਲ ਈਸਟ ਕਹਿ ਰਿਹਾ ਮੈਂ, ਯੂਰਪ ਦੇ ਵਿੱਚ ਵੀ ਜਿਹੜੀ ਉਹ ਯੂਕਰੇਨ ਵਾਲੀ ਜੰਗ ਲੱਗੀ ਹੋਈ ਆ, ਤੇ ਉਧਰ ਉਹਨਾਂ ਦੇ ਹੋਰ ਬੜੇ ਝਮੇਲੇ ਨੇ, ਤੇ ਹਾਈਡਰੋਜਨ ਨੂੰ ਮੈਨੂੰ ਲੱਗਦਾ ਬਹੁਤਾ ਗੋਲਦੇ ਨਹੀਂ ਹੋਣਗੇ, ਕਿਉਂਕਿ ਉਹਨਾਂ ਦੀ ਤਾਂ ਨੈਚੁਰਲ ਗੈਸ ਤੇ ਆਇਲ ਐਨਰਜੀ ਸਪਲਾਈ ਉਹੀ ਖਤਰੇ 'ਚ ਪਈ ਹੋਈ ਹੈ।
ਉਹ ਗੱਲ ਹੋਈ ਹੈ ਨਾ ਕਿ ਦੇਖੋ ਤੁਸੀਂ ਇਹ ਕਹਿੰਦੇ ਹੋ ਕਿ ਨਹੀਂ ਜੀ ਨਹੀਂ, ਦੇਖੋ ਆ ਫਲਾਨਾ, ਜੇ ਤੁਸੀਂ ਫਾਸਟ ਫੂਡ ਖਾਓਗੇ ਨਾ ਤਾਂ ਤੁਹਾਡੀ ਸਿਹਤ ਲਈ ਖਰਾਬ ਆ, ਉਹ ਕਹਿੰਦੇ ਮੇਰੇ ਕੋਲ ਖਾਣ ਨੂੰ ਹੈ ਹੀ ਨਹੀਂ ਕੁਛ, ਜੇ ਮੇਰੇ ਕੋਲ ਹੈ ਹੀ ਖਾਣ ਨੂੰ ਫਾਸਟ ਫੂਡ, ਤੁਸੀਂ ਕਹਿੰਦੇ ਇਹਦੇ ਨਾਲ ਸਿਹਤ ਖਰਾਬ ਹੋਏਗੀ, ਜੇ ਮੈਂ ਇਹ ਵੀ ਨਹੀਂ ਖਾਊਂਗਾ ਫਿਰ ਮੈਂ ਭੁੱਖਾ ਮਰ ਜਾਊਂਗਾ, ਸੋ ਵਟ ਇਜ਼ ਬੈਟਰ। ਸੋ ਇਸ ਵੇਲੇ ਐਲਐਨਜੀ ਵਰਸਿਸ ਵਟ ਐਵਰ ਐਲਸ ਦ ਗ੍ਰੀਨ ਟੈਕਨੋਲੋਜੀ, ਉਹਦੀ ਇਹੀ ਡਿਬੇਟ ਆ।
ਤੇ ਅਮਰੀਕਾ ਨੇ ਐਲਐਨਜੀ ਨੂੰ ਫਾਸਟ ਫੂਡ ਵਾਂਗ ਡਿਵੈਲਪ ਕੀਤਾ ਸੀ, ਉਹਨੂੰ ਸਲੋ ਫੂਡ ਬਣਾਇਆ ਹੋਇਆ, ਅਸੀਂ ਸਲੋ ਕੁੱਕਰ ਦੇ ਵਿੱਚ ਰੱਖਿਆ,
ਗਿੱਲਾ
ਪੀਣੀ ਆ, ਅਸੀਂ ਉਹਨੂੰ ਪੀ ਜਾ ਰਹੇ ਹਾਂ।
ਇਸੇ ਕਰਕੇ ਤਾਂ ਜਿਹੜੀਆਂ ਕੰਪਨੀਆਂ ਨੇ, ਟੀਸੀ ਐਨਰਜੀ ਹੋਈ ਜਾਂ ਫਿਰ ਐਨਬ੍ਰਿਜ ਵਾਲੇ ਹੋਏ, ਉਹ ਕਹਿੰਦੇ ਯਾਰ ਕੈਨੇਡਾ 'ਚ ਪ੍ਰੋਜੈਕਟ ਲਾਉਣ ਵਾਸਤੇ ਰੁਕੇ ਰਹਿੰਦੇ ਆ, ਟਿਕਰੀ ਅਜੇ, ਕਿਉਂਕਿ ਪਾਈਪਲਾਈਨ ਦੇ ਵਿੱਚੋਂ ਆਹ ਜਿਹੜੀ ਗੈਸ ਟਰਾਂਸਪੋਰਟ ਕਰਨੀ ਹੈ, ਇਹਦਾ ਪ੍ਰੈਸ਼ਰ ਤਾਂ ਭਾਵੇਂ ਵਧੇਗਾ ਕਿ ਨਹੀਂ ਵਧੇਗਾ ਉਹ ਪਤਾ ਨਹੀਂ, ਉਹ ਕਹਿੰਦੇ ਸਾਡਾ ਬਲੱਡ ਪ੍ਰੈਸ਼ਰ ਜ਼ਰੂਰ ਵਧ ਜਾਂਦਾ।
ਤੇ ਜੀਓ ਪੋਲੀਟੀਕਲ ਪ੍ਰੈਸ਼ਰ ਇਸ ਵੇਲੇ ਬਹੁਤ ਵਧਿਆ ਹੋਇਆ, ਕਿਉਂਕਿ ਵਰਲਡ ਦਾ ਨੰਬਰ 2 ਨੈਚੁਰਲ ਗੈਸ ਐਕਸਪੋਰਟਰ ਐਲਐਨਜੀ ਐਕਸਪੋਰਟਰ ਹੈ ਕਤਰ।
ਕਤਰ
ਤੇ ਕਤਰ ਵਾਲਿਆਂ ਨੇ ਆਪਣੀ ਐਲਐਨਜੀ ਐਕਸਪੋਰਟ ਜਿਹੜੀ ਆ ਉਹ ਹੋਲਡ ਕੀਤੀ ਹੋਈ ਹੈ, ਨੈਚੁਰਲ ਗੈਸ ਪ੍ਰੋਡਕਸ਼ਨ ਉਹਨਾਂ ਨੇ ਹੋਲਡ ਕੀਤੀ ਹੋਈ ਹੈ, ਕਿਉਂਕਿ ਉਹਨਾਂ ਦੇ ਜਿਹੜੇ ਰਾਸ ਲਫਾਂ ਦਾ ਐਲਐਨਜੀ ਹੱਬ ਸੀਗਾ ਉਹਦੇ ਉੱਤੇ 2 ਦਿਨਾਂ ਦੇ ਵਿੱਚ 2 ਵਾਰ ਇਰਾਨ ਵੱਲੋਂ ਸਟ੍ਰਾਈਕਸ ਕੀਤੀਆਂ ਗਈਆਂ, ਤੇ ਜਿਹਦੇ ਕਰਕੇ ਉਹਨਾਂ ਦੀ ਨੈਚੰਰਲ ਗੈਸ ਪ੍ਰੋਡਕਸ਼ਨ ਹਾਲਟਡ ਹੈ, ਇਸ ਵੇਲੇ ਉੱਥੇ ਰੁਕੀ ਹੋਈ ਹੈ। ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਰਿਆਂ ਦੀਆਂ ਨਿਗਾਹਾਂ ਕੈਨੇਡਾ ਵੱਲ ਨੇ ਕਿ ਕੈਨੇਡਾ ਕੀ ਇੱਕ ਰਿਲਾਇਬਲ ਸਪਲਾਈਰ ਨੈਚੁਰਲ ਗੈਸ ਦਾ ਬਣ ਸਕਦਾ ਕਿ ਨਹੀਂ। ਸੋ ਅਸੀਂ ਕੋਸ਼ਿਸ਼ ਤਾਂ ਕਰ ਰਹੇ ਹਾਂ ਕਿ, ਪਰ ਦੇਖੋ ਦੋ ਜਿਹੜੇ ਟਰਮੀਨਲਸ ਹੋਰ ਤਿਆਰ ਹੋ ਰਹੇ ਨੇ ਐਜ਼ ਯੂ ਮੈਂਸ਼ਨ, ਤੇ ਐਲ ਐਨ ਜੀ ਕੈਨੇਡਾ ਦੀ ਵੀ ਅਸੀਂ ਫੇਸ ਟੂ ਬਾਰੇ ਅਸੀਂ ਪੋਜ਼ਿਟਿਵ ਕਦਮ ਚੁੱਕ ਰਹੇ ਹਾਂ, ਪਰ ਸਮਾਂ ਲੱਗੇਗਾ। ਅਤੇ ਅਜੇ ਤਾਂ ਪਾਈਪਲਾਈਨ ਨੂੰ ਐਕਸਪੈਂਡ ਕਰਨ ਦੀ ਗੱਲ ਹੋਈ ਹੈ, ਤੇ ਐਲ ਐਨ ਜੀ ਫੇਜ਼ ਟੂ ਜਿਹੜਾ ਟਰਮੀਨਲ ਹੈ ਉਹ ਤਾਂ ਅਜੇ ਦੂਰ ਆ, ਬਣੇਗਾ ਸਹੀ, ਪਰ ਸਮਾਂ ਲੱਗੇਗਾ।
ਐਂਡ ਆਫ ਦਿਸ ਈਅਰ ਅਜੇ ਤਾਂ ਡਿਸੀਜਨ ਹੋਏਗਾ, ਉਸ ਤੋਂ ਬਾਅਦ ਉਹਦੀ ਉਸਾਰੀ ਹੋਏਗੀ, ਫਿਰ ਉਹ ਚੱਲਦਾ ਹੋਏਗਾ। ਵੈਸੇ ਜਿਹੜੀ ਐਤਕੀ ਇਸ ਹਫ਼ਤੇ ਕਾਨਫਰੰਸ ਹੋਈ ਹੈ ਨਾ ਟੈਕਸਸ 'ਚ, ਉੱਥੇ ਇੰਨੀ ਗੱਲਾਂ ਜ਼ਰੂਰ ਆਖੀਆਂ ਨੇ ਕੰਪਨੀਆਂ ਨੇ ਜਿਹੜੇ ਆਇਲ ਐਂਡ ਗੈਸ ਇਨਫਰਾਸਟ੍ਰਕਚਰ ਨਾਲ ਰਿਲੇਟਡ ਨੇ, ਕਿ ਜੋ ਹੁਣ ਸਾਨੂੰ ਕੈਨੇਡਾ 'ਚੋਂ ਸੁਣਨ ਨੂੰ ਮਿਲਦਾ ਪਿਆ, ਐਟਲੀਸਟ ਉਹ ਬੜਾ ਇਨਕਰੇਜਿੰਗ ਆ, ਕਿ ਜਿਸ ਤਰ੍ਹਾਂ ਦਾ ਹੁਣ ਸਰਕਾਰ ਦਾ ਰਵੱਈਆ ਹੈ ਰੀਸੋਰਸ ਡਿਵੈਲਪਮੈਂਟ ਪ੍ਰਤੀ, ਰੀਸੋਰਸ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਰੂਲਸ ਨਾਲ ਜਿਹੜੀਆਂ ਜੋ ਜੇ ਵਿੱਚ ਤਰਮੀਮਾ ਕਰਨ ਪ੍ਰਤੀ ਵੀ, ਉਹ ਕਾਫੀ ਇਨਕਰੇਜਿੰਗ ਆ, ਪਰ ਅਜੇ ਕੰਮ ਹੋਣ ਨੂੰ ਸਮਾਂ ਲੱਗੇਗਾ, ਟਾਈਮ ਲੱਗੇਗਾ।
ਪਹਿਲਾਂ ਨਾਲੋਂ ਬਿਹਤਰ ਆ,
ਪਹਿਲਾਂ ਨਾਲੋਂ ਬਿਹਤਰ,
ਅਜੇ ਵੀ ਜੋ ਐਕਸਪੈਕਟੇਸ਼ਨ ਆ ਉਹ ਨਹੀਂ ਹੈ, ਕਿਉਂਕਿ ਬੀਸੀ ਦੀ ਨਾਰਥ ਕੋਸਟ ਦਾ ਜਿਹੜਾ ਟੈਂਕਰ ਮੋਰਟੋਰੀਅਮ ਆ
ਜੀ,
ਉਹ ਹਟਾਉਣਾ ਕਿ ਨਹੀਂ, ਫੈਡਰਲ ਸਰਕਾਰ ਨੇ ਅਜੇ ਤੱਕ ਹਾਂ ਜਾਂ ਨਾ ਨਹੀਂ ਕਿਹਾ।
ਉਹਦੇ ਨਾਲ ਵਸੂ ਜੀ ਫਿਰ ਗੱਲ ਜੁੜ ਜਾਂਦੀ ਹੈ ਕਿ ਐਲਬਰਟਾ ਨੇ ਜਿਹੜੀ ਉਹ ਤੇਲ ਦੀ ਪਾਈਪਲਾਈਨ ਉਸਾਰਨ ਦਾ ਸੁਪਨਾ ਲਿਆ ਹੋਇਆ ਕਿ ਬੀਸੀ ਦੇ ਨੌਰਥ ਕੋਸਟ ਤੱਕ ਉਹ ਪਾਈਪਲਾਈਨ ਬਣੇ, ਜਿਹਦੇ ਜਿਹੜੇ ਕਿ ਟੈਂਕਰ ਬੈਨ ਉੱਥੇ ਫੈਡਰਲ ਸਰਕਾਰ ਵੱਲੋਂ ਜਿਹੜਾ ਲਗਾਇਆ ਗਿਆ, ਇਟਸ ਵਨ ਆਫ ਦ ਰੀਜ਼ਨਸ ਕਿ ਉਹ ਪਾਈਪਲਾਈਨ ਨਹੀਂ ਬਣਦੀ। ਹੋਰ ਵੀ ਰੀਜ਼ਨਸ ਨੇ, ਇੰਡੀਜਨਸ ਭਾਈਚਾਰਿਆਂ ਦੀ ਮੁਖਾਲਫਤ ਆ, ਬੀਸੀ ਦੇ ਪ੍ਰੀਮੀਅਰ, ਮੈਨੂੰ ਤਾਂ ਥ੍ਰੀ ਇਡੀਅਟਸ ਦਾ ਉਹ ਇੱਕ ਡਾਇਲੋਗ ਨਹੀਂ ਹੈਗਾ, ਉਹ ਫਰਹਾਨ ਕਹਿੰਦਾ ਅੱਬਾ ਨਹੀਂ ਮੰਨੇਗੇ ਇਹ ਪਾਈਪਲਾਈਨ, ਇਹ ਈਬੀ ਨਹੀਂ ਮੰਨੇਗੇ, ਕਿਉਂਕਿ ਡੇਵਿਡ ਈਬੀ ਇਸ ਪਾਈਪਲਾਈਨ ਦੀ ਅਤੇ ਇਸ ਪਾਈਪਲਾਈਨ ਵਾਸਤੇ ਟੈਂਕਰ ਬੈਨ ਨੂੰ ਹਟਾਉਣ ਦੀ ਸਖ਼ਤ ਮੁਖਾਲਫਤ ਕਰਦੇ ਨੇ। ਪਰ ਪਿਛਲੇ ਸਾਲ ਨਵੰਬਰ ਦੇ ਵਿੱਚ ਮਾਰਕ ਕਾਰਨੀ ਅਤੇ ਡੈਨੀਅਲ ਸਮਿਥ ਅਲਬਰਟਾ ਦੀ ਪ੍ਰੀਮੀਅਰ ਵਿਚਕਾਰ ਇੱਕ ਐੱਮ ਓ ਯੂ 'ਤੇ ਹਸਤਾਖਰ ਹੋਏ ਸੀ, ਅਤੇ ਉਹਦੇ ਬਾਰੇ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਆ। ਉਸ ਐੱਮ ਓ ਯੂ ਦੇ ਵਿੱਚ ਪ੍ਰਤੱਖ ਤੌਰ 'ਤੇ ਚਾਰ ਸ਼ਰਤਾਂ ਸੀਗੀਆਂ ਵੀ ਇਹਨਾਂ ਚਾਰ ਸ਼ਰਤਾਂ ਦੀ ਪੂਰਤੀ ਹੋਵੇ, ਅਤੇ ਉਹਦੀ ਡੈਡਲਾਈਨ ਸੀ 1 ਅਪ੍ਰੈਲ। ਅਤੇ ਅਸੀਂ ਅਰਲੀਅਰ ਦਿਸ ਵੀਕ ਗੱਲ ਕਰ ਰਹੇ ਸੀ ਕਿ ਡੈਨੀਅਲ ਸਮਿਥ ਨੇ ਗੱਲ ਆਖੀ ਹੈ ਵੀ ਉਹ ਜਿਹੜੀਆਂ ਚਾਰ ਸ਼ਰਤਾਂ 1 ਅਪ੍ਰੈਲ ਤੱਕ ਉਹ ਡੈਡਲਾਈਨ ਅਸੀਂ ਉਹਨੂੰ ਸੈਟਿਸਫਾਈ ਨਹੀਂ ਕਰ ਸਕਾਂਗੇ। ਇੱਕ ਸ਼ਰਤ ਆ ਉਹਦੇ 'ਚ ਇਹ ਸੀ ਕਿ ਐਲਬਰਟਾ ਨੂੰ ਆਪਣੀ ਜੁਰਿਸਡਿਕਸ਼ਨ ਦੇ ਵਿੱਚ ਐਨਰਜੀ ਪ੍ਰੋਜੈਕਟਸ ਦੀ ਅਪਰੂਵਲ ਜਾਂ ਉਹਦੇ ਨਾਲ ਸੰਬੰਧਿਤ ਜਿਹੜੀ ਪਰਮਿਟਿੰਗ ਆ ਵੀ ਉਹਦਾ ਇਖਤਿਆਰ ਐਲਬਰਟਾ ਕੋਲ ਹੋਏਗਾ। ਇਹ ਤਾਂ ਸ਼ਰਤ ਪਹਿਲਾਂ ਹੀ ਮੰਨੀ ਗਈ ਸੀ, ਕਿਉਂਕਿ ਆਫਕੋਰਸ ਇਹ ਅੜਿੱਕਾ ਤਾਂ ਬਹੁਤਾ ਫੈਡਰਲ ਸਰਕਾਰ ਵਾਲੇ ਪਾਸਿਓਂ ਸੀ, ਐਲਬਰਟਾ ਵਾਲਿਆਂ ਤਾਂ ਹੱਸ ਕੇ ਸਾਈਨ ਕੀਤੇ ਆ। ਅਤੇ ਜਿਹੜੀ ਬਾਕੀ ਦੀਆਂ 3 ਸ਼ਰਤਾਂ ਨੇ ਉਹਨਾਂ ਦੇ ਵਿੱਚੋਂ ਕੰਡੀਸ਼ਨ ਨੰਬਰ 2 ਉਹਦੇ ਉੱਪਰ ਵੀ ਵਾਸੂ ਜੀ ਕੱਲ੍ਹ ਸਹਿਮਤੀ ਬਣ ਗਈ ਹੈ, ਅਤੇ ਉਹ ਹੈ ਐਲਬਰਟਾ ਵੱਲੋਂ ਆਪਣੀਆਂ ਮੀਥੇਨ ਐਮਿਸ਼ਨਸ ਦੇ ਵਿੱਚ ਕਟੌਤੀ ਕਰਨ ਸੰਬੰਧੀ ਜਿਹੜੀ ਕਮਿਟਮੈਂਟ ਆ ਉਹ ਹੁਣ ਕਰ ਲਈ ਗਈ ਆ।
ਸੋ ਆਇਲ ਐਂਡ ਗੈਸ ਸੈਕਟਰ ਦੀਆਂ ਜਿਹੜੀਆਂ ਮੀਥੇਨ ਐਮਿਸ਼ਨਸ ਨੇ ਉਹ ਹੁਣ ਐਲਬਰਟਾ ਪ੍ਰੋਮਿਸ ਕਰ ਰਿਹਾ ਕਿ ਅਸੀਂ 2035 ਤੱਕ 2014 ਦੇ ਮੁਕਾਬਲੇ 75% ਘਟਾਵਾਂਗੇ।
ਇਹ ਇੰਟਰਸਟਿੰਗ ਇਸ ਕਰਕੇ ਹੈ ਵਾਸੂ ਜੀ ਕਿ ਬਾਈ ਦੀ ਐਂਡ ਆਫ 2024 ਆਲਰੇਡੀ ਐਲਬਰਟਾ ਆਪਣੀਆਂ ਮੀਥੇਨ ਐਮਿਸ਼ਨਸ ਨੂੰ 2014 ਦੇ ਮੁਕਾਬਲੇ 51% ਘਟਾ ਚੁੱਕਿਆ।
ਅਤੇ ਇਹਦੇ 'ਚ ਇੰਟਰਸਟਿੰਗ ਫੈਕਟ ਇੱਕ ਹੋਰ ਇਹ ਵੀ ਹੈ ਕਿ ਫੈਡਰਲ ਸਰਕਾਰ ਪਹਿਲਾਂ ਆਪਣੇ ਇਨੀਸ਼ੀਅਲ ਡਰਾਫਟ ਦੇ ਵਿੱਚ ਕਹਿ ਰਹੀ ਸੀ ਕਿ ਐਲਬਰਟਾ ਨੂੰ ਅਜਿਹਾ 2030 ਤੱਕ ਕਰਨਾ ਪਏਗਾ,
5 ਸਾਲ ਹੋਰ ਐਕਸਟਰਾ ਦਿੱਤੇ ਹੋਣ।
ਸੋ 5 ਸਾਲ ਐਕਸਟਰਾ ਦਿੱਤੇ ਗਏ ਨੇ, ਅਤੇ ਇਹਦੇ ਬਦਲੇ ਦੇ ਵਿੱਚ ਐਲਬਰਟਾ ਨੂੰ ਮਿਲੇਗਾ ਕਿ ਜਿਹੜੀਆਂ ਫੈਡਰਲ ਰੈਗੂਲੇਸ਼ਨਸ ਨੇ ਮੀਥੇਨ ਦੇ ਉੱਤੇ ਉਹਨਾਂ ਦੇ ਵਿੱਚੋਂ ਐਲਬਰਟਾ ਐਗਜ਼ੈਂਪਟ ਹੋ ਜਾਏਗਾ। ਸੋ ਜਿੱਦਾਂ ਕਾਰਬਨ ਟੈਕਸ ਦਾ ਫਾਰਮੂਲਾ ਨਹੀਂ ਸੀ
ਕਿ
ਤੁਸੀਂ ਆਪਣਾ ਕਾਰਬਨ ਟੈਕਸ ਲਾ ਲਓ ਠੀਕ ਹੈ, ਜੇ ਨਹੀਂ ਲਗਾਓਗੇ ਤਾਂ ਫੈਡਰਲ ਕਾਰਬਨ ਟੈਕਸ ਲੱਗ ਜਾਏਗਾ। ਸੋ ਉਸੇ ਤਰ੍ਹਾਂ ਦਾ ਇੱਕ ਅਰੇਂਜਮੈਂਟ ਹੈ ਵੀ ਤੁਸੀਂ ਆਪਣੇ ਪੱਧਰ 'ਤੇ ਹੀ ਮੀਥੇਨ ਰੈਗੂਲੇਸ਼ਨਸ ਜਿਹੜੀਆਂ ਨੇ ਲਾਗੂ ਕਰ ਲਓ, ਮੀਥੇਨ ਐਮਿਸ਼ਨਸ ਕੰਟਰੋਲ ਕਰ ਲਓ, ਅਤੇ ਫਿਰ ਜਿਹੜੀਆਂ ਫੈਡਰਲ ਰੈਗੂਲੇਸ਼ਨਸ ਨੇ ਤੁਹਾਡੇ ਉੱਤੇ ਨਹੀਂ ਲੱਗਣਗੀਆਂ।
ਜਿਹੜੇ ਅਬਜ਼ਰਵਰਸ ਨੇ ਵਾਸੀ ਉਹਨਾਂ ਦਾ ਕਹਿਣਾ ਵੀ ਆਹ ਜਿਹੜੀਆਂ 2 ਸ਼ਰਤਾਂ 'ਤੇ ਸਹਿਮਤੀ ਹੋ ਗਈ ਹੈ ਤਾਂ ਸੌਖਾ ਕੰਮ ਸੀ, ਜਿਹੜੀਆਂ ਅਗਲੀਆਂ 2 ਸ਼ਰਤਾਂ ਨੇ ਜਿਹੜੇ ਸੈਟ ਆਫ 4 ਕੰਡੀਸ਼ਨਸ ਦੇ ਵਿੱਚੋਂ ਨੰਬਰ 3 ਅਤੇ ਨੰਬਰ 4 ਉਹਨਾਂ ਦੇ ਉੱਪਰ ਸਹਿਮਤੀ ਬਣਾਉਣਾ ਅਤੇ ਲਾਗੂ ਕਰਨਾ ਕਿਤੇ ਜ਼ਿਆਦਾ ਟੇਢੀ ਖੀਰ ਹੋਣ ਵਾਲੀ ਆ।
ਡੈਨੀਅਲ ਸਮਿਥ ਨੇ ਆਪ ਇਹ ਗੱਲ ਸੈਰਾ ਵੀਕ ਦੇ ਵਿੱਚ ਕਹੀ, ਜਿਹੜੀ ਉਸ ਕਾਨਫਰੰਸ ਦੇ ਵਿੱਚ ਹਿਊਸਟਨ ਟੈਕਸਸ 'ਚ, ਕਿ ਵੀ ਪਹਿਲੇ ਉਹਨਾਂ ਨੇ ਕਿਹਾ ਸੀ ਪਹਿਲਾ ਅਗਰੀਮੈਂਟ ਤਾਂ ਹੋ ਗਿਆ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਵਾਲਾ, ਦੂਜਾ ਮੀਥੇਨ ਵਾਲਾ, ਕਹਿੰਦੇ ਉਹਦੇ ਬਾਰੇ ਬਹੁਤ ਜਲਦ ਕੋਈ ਅਨਾਊਂਸਮੈਂਟ ਕਰਾਂਗੇ, ਉਹਨਾਂ ਨੇ ਕੱਲ੍ਹ ਕਰਤੀ ਆ ਕਿ ਇਹ ਵੀ ਅਗਰੀਮੈਂਟ ਹੋ ਗਿਆ। ਸੋ ਇਹ ਅਗਰੀਮੈਂਟ ਇਨ ਪ੍ਰਿੰਸੀਪਲ ਹੋਇਆ ਜੀ, ਤੇ ਇਹਦੀਆਂ ਜਿਹੜੀਆਂ ਡੀਟੇਲਸ ਨੇ ਫਾਈਨਲ ਡੀਟੇਲਸ ਬਾਏ ਦਾ ਐਂਡ ਆਫ ਦਿਸ ਈਅਰ ਉਹ ਫਾਈਨਲਾਈਜ਼ ਕੀਤੀਆਂ ਜਾਣੀਆਂ ਨੇ। ਉਸ ਤੋਂ ਪਹਿਲਾਂ ਇਹਦਾ ਡਰਾਫਟ ਜਾਰੀ ਕੀਤਾ ਜਾਏਗਾ, ਫਿਰ 60 ਦਿਨਾਂ ਦੀ ਕੰਸਲਟੇਸ਼ਨ ਵੀ ਹੋਏਗੀ, ਤੇ ਫਿਰ ਅਜੇ ਥੋੜਾ ਕੰਮ ਪਿਆ, ਪਰ ਅਗਰੀਮੈਂਟ ਇਨ ਪ੍ਰਿੰਸੀਪਲ ਹੋ ਗਿਆ।
ਤੇ ਬਾਕੀ
ਦੋ ਪੁਆਇੰਟਸ ਤੇ ਬਾਕੀ ਜਿਹੜੇ 2 ਕੰਮ ਨੇ ਉਹਨਾਂ ਵਿੱਚੋਂ ਇੱਕ ਕਾਰਬਨ ਪ੍ਰਾਈਸਿੰਗ ਨਾਲ ਸੰਬੰਧਿਤ ਅਗਰੀਮੈਂਟ ਆ, ਤੇ ਚੌਥਾ ਅਗਰੀਮੈਂਟ ਹੈ ਪਾਥਵੇਜ਼ ਅਗਰੀਮੈਂਟ, ਪਾਥਵੇਜ਼ ਅਲਾਇੰਸ ਵਾਲਾ। ਸੋ ਇਹ ਦੋਨੋਂ ਹੀ ਜਿਹੜੇ ਅਗਰੀਮੈਂਟਸ ਨੇ ਟੇਢੀ ਖੀਰ ਸਾਬਤ ਹੋ ਰਹੇ ਨੇ ਹਾਲ ਦੀ ਘੜੀ,
ਕਿਉਂਕਿ
ਇਹਨੂੰ ਡੈਨੀਅਲ ਸਮਿਥ ਨੇ ਕਿਹਾ ਸੀ ਵੀ ਇਹਨਾਂ ਅਗਰੀਮੈਂਟਸ ਨੂੰ ਲਾਗੂ ਕਰਨ ਦੇ ਵਿੱਚ ਜਾਂ ਇਹਨਾਂ ਤੱਕ ਪਹੁੰਚਣ ਵਾਸਤੇ ਥੋੜ੍ਹਾ ਜਿਹਾ ਸਮਾਂ ਲੱਗੇਗਾ, ਅਸੀਂ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਡਿਲੇ ਨਾ ਕਰਨੀ ਪਵੇ, 1 ਅਪ੍ਰੈਲ ਵਾਲੀ ਡੈਡਲਾਈਨ, ਪਰ ਡਿਲੇ ਤਾਂ ਕਰਨੀ ਪਏਗੀ।
ਜਿਹੜੀ ਇੰਡਸਟਰੀਅਲ ਕਾਰਬਨ ਪ੍ਰਾਈਸਿੰਗ ਅਲਬਰਟਾ ਦੇ ਵਿੱਚ ਉਹ ਵਧਾ ਕੇ $130 ਪ੍ਰਤੀ ਟਨ ਕੀਤੀ ਜਾਵੇ, ਉਹਦੇ ਉੱਪਰ ਜਿਹੜੀ ਸਹਿਮਤੀ ਆ ਮੁਸ਼ਕਿਲ ਹੋਣੀ ਆ, ਅਤੇ ਪਾਥਵੇਜ਼ ਅਲਾਇੰਸ ਵਾਲਾ ਜਿਹੜੀ ਵੱਖੋ ਵੱਖਰੀਆਂ ਮੇਜਰ ਆਇਲ ਪ੍ਰੋਡਿਊਸਿੰਗ ਕੰਪਨੀਜ਼ ਨੇ, 6 ਕੰਪਨੀਆਂ 6 ਕਿ 8 ਕੰਪਨੀਆਂ ਨੇ, ਉਹਨਾਂ ਦਾ ਇਹ ਗਰੁੱਪ ਆ, ਉਹਨਾਂ ਤੋਂ ਇਹ ਸ਼ਰਤ ਇਹ ਹੈ ਵੀ ਤੁਸੀਂ ਇੱਕ ਅਜਿਹਾ ਪ੍ਰੋਜੈਕਟ ਤਿਆਰ ਕਰੋ ਜਿਹੜਾ ਕਿ ਕਾਰਬਨ ਕੈਪਚਰ ਕਰਕੇ ਉਹਨੂੰ ਜ਼ਮੀਨ ਦੇ ਅੰਦਰ ਉਹਨੂੰ ਸਟੋਰ ਕਰੇ, ਡੀਪ ਇਨ ਟੂ ਦਾ ਗਰਾਊਂਡ, ਅਤੇ ਨਾਲ ਹੀ ਉਹਦੇ ਵਿੱਚੋਂ ਕੁਝ ਕਾਰਬਨ ਨੂੰ ਤੁਸੀਂ ਰੀਯੂਜ਼ ਕਰ ਸਕੋ, ਕਿ ਉਹ ਕਿਸ ਟੈਕਨੋਲੋਜੀ ਵਾਸਤੇ ਜੀ ਇਹੋ ਜਿਹੀ ਆ ਵੀ ਜਿਹੜੇ ਕੋਈ ਤੇਲ ਦੇ ਜਿੱਥੇ ਭੰਡਾਰ ਸੀਗੇ ਜਿਹੜੇ ਕਾਫੀ ਹੱਦ ਤੱਕ ਇਸਤੇਮਾਲ ਹੋ ਚੁੱਕੇ ਨੇ, ਉਸ ਕਾਰਬਨ ਨੂੰ ਪ੍ਰੈਸ਼ਰਾਈਜ਼ ਤਰੀਕੇ ਨਾਲ ਜਦੋਂ ਉਸ ਉੱਥੇ ਇੰਜੈਕਟ ਕੀਤਾ ਜਾਂਦਾ ਤਾਂ ਜਿਹੜਾ ਹੋਰ ਜਿਹੜੀ ਆਇਲ ਰਿਕਵਰੀ ਆ ਉੱਥੋਂ ਜ਼ਿਆਦਾ ਤੇਲ ਕੱਢਿਆ ਜਾ ਸਕਦਾ। ਸੋ ਇੱਦਾਂ ਦੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਿਲ ਨੇ, ਪਰ ਉਹ ਬੜਾ ਮਹਿੰਗਾ ਪ੍ਰੋਜੈਕਟ ਹੋਣ ਵਾਲਾ, ਅਤੇ ਉਸ ਪਾਥਵੇਜ਼ ਅਲਾਇੰਸ ਦੀਆਂ ਜਿਹੜੀਆਂ ਵੱਖੋ ਵੱਖਰੀਆਂ ਕੰਪਨੀਆਂ ਨੇ ਮੇਜਰ ਆਇਲ ਪ੍ਰੋਡਿਊਸਰਸ ਨੇ, ਉਹਨਾਂ ਨੂੰ ਇਹਦੇ ਵਾਸਤੇ ਮਨਾਉਣਾ ਕਿੰਨਾ ਕੁ ਈਜ਼ੀ ਹੋਏਗਾ ਇਹ ਦੇਖਣ ਵਾਲੀ ਗੱਲ ਆ।
ਸੋ ਟੋਟਲ 20 ਕੰਪਨੀਆਂ ਨੇ,
20 ਨੇ,
ਸੋ ਇਹ ਇੱਕ 400 ਕਿਲੋਮੀਟਰ ਲੰਬੀ ਪਾਈਪਲਾਈਨ ਹੋਣੀ ਆ ਜਿਹਦੇ ਵਿੱਚੋਂ ਇਹਨਾਂ ਦੀਆਂ ਜੋ ਕਾਰਬਨ ਐਮਿਸ਼ਨਸ ਨੇ ਉਹਨਾਂ ਨੂੰ ਟਰਾਂਸਪੋਰਟ ਕਰਕੇ ਕੋਲ ਲੇਕ ਐਲਬਰਟਾ ਦੇ ਰੀਜਨ ਦੇ ਵਿੱਚ ਲਿਆ ਕੇ ਅੰਡਰਗਰਾਊਂਡ ਫੈਸਿਲਿਟੀ ਦੇ ਵਿੱਚ ਉੱਥੇ ਸਟੋਰ ਕੀਤਾ ਜਾਏਗਾ,
ਉੱਥੇ ਟ੍ਰੈਪ ਰਹਿਣਗੀਆਂ
ਜੀ। ਅਤੇ ਇਹਨਾਂ ਜੋ ਇਹ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੇ ਅਜੇ ਤੱਕ ਫਾਈਨਲ ਇਨਵੈਸਟਮੈਂਟ ਡਿਸੀਜਨ ਜਿਹੜਾ ਉਹ ਨਹੀਂ ਬਣਾਇਆ, ਸੋ ਇਹ ਇੱਕ ਵੱਡਾ ਇੰਪੈਰੀਮੈਂਟ ਸਾਬਤ ਹੋ ਰਿਹਾ। ਸੋ ਸਾਰੀਆਂ ਕੰਪਨੀਆਂ ਨੂੰ ਆਨਬੋਰਡ ਲੈ ਕੇ ਆਉਣਾ ਇਹ ਇੱਕ ਵੱਡਾ ਚੈਲੇਂਜ ਆ, ਅਤੇ ਜਿਹੜੀ ਪਹਿਲੀ ਗੱਲ ਆ ਕਾਰਬਨ ਪ੍ਰਾਈਸਿੰਗ ਵਾਲੀ, ਸੋ ਫੈਡਰਲ ਸਰਕਾਰ ਕਹਿ ਰਹੀ ਹੈ ਕਿ ਇੰਡਸਟਰੀਅਲ ਕਾਰਬਨ ਟੈਕਸ ਅਸੀਂ ਵਧਾਉਣਾ, ਅਤੇ ਐਲਬਰਟਾ ਦੇ ਵਿੱਚ ਜਿਹੜੀ ਆਇਲ ਐਂਡ ਗੈਸ ਇੰਡਸਟਰੀ ਹੈ ਉਹ ਕਹਿ ਰਹੇ ਨੇ ਵੀ ਤੁਸੀਂ ਕੰਜ਼ਿਊਮਰ ਕਾਰਬਨ ਟੈਕਸ ਹਟਾ ਕੇ ਤਾਂ ਬੜਾ ਰੌਲਾ ਪਾਇਆ ਪਰ ਇੰਡਸਟਰੀਅਲ ਕਾਰਬਨ ਟੈਕਸ ਵੀ ਹਟਾਓ, ਕਿਉਂਕਿ ਅਮਰੀਕਾ ਦੇ ਮੁਕਾਬਲੇ ਸਾਡਾ ਜਿਹੜਾ ਸੈਕਟਰ ਹੈ ਫਿਰ ਉਹ ਕੰਪੈਰੀਟਿਵ ਨਹੀਂ ਰਹਿੰਦਾ,
ਕਿ
ਅਮਰੀਕਾ ਦੀ ਸਰਕਾਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਆਇਲ ਐਂਡ ਗੈਸ ਸੈਕਟਰ ਨੂੰ ਹਰ ਬਣ ਦੀ ਸਹੂਲਤ ਦੇ ਰਹੀ ਹੈ, ਤੁਸੀਂ ਸਾਡੇ ਤੇ ਟੈਕਸ ਲਾ ਰਹੇ ਹੋ,
ਤੁਸੀਂ ਸਾਡੇ ਤੇ ਰੈਗੂਲੇਸ਼ਨ ਤੇ ਟੈਕਸ ਦਾ ਭਾਰ ਪਾਈ ਜਾਂਦੇ
ਹੋ। ਇਹ ਦੋ ਚੈਲੰਜਸ ਨੇ, ਇਹਨਾਂ ਨੂੰ ਕਿਵੇਂ ਨੈਵੀਗੇਟ ਕਰਦੀ ਹੈ ਫੈਡਰਲ ਤੇ ਐਲਬਰਟਾ ਦੀ ਸਰਕਾਰ, ਉਹ ਦੇਖਣ ਵਾਲੀ ਗੱਲ ਹੋਏਗੀ
ਜੀ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਖਬਰਾਂ ਹੋਰ ਵੀ ਕਈ ਸੀਗੀਆਂ ਪਰ ਵਕਤ ਹੋਰ ਇਜਾਜ਼ਤ ਨਹੀਂ ਦਿੰਦਾ, ਬਹੁਤ ਸ਼ੁਕਰੀਆ,
ਥੈਂਕ ਯੂ ਵੈਰੀ ਮਚ,
ਹੈਵ ਅ ਗੁੱਡ ਡੇ, ਤੇ ਸ਼ਾਮੀ ਸੁਣਦੇ ਹਾਂ ਤੁਹਾਨੂੰ, ਸਵੇਰੇ ਮਿਲਦੇ ਹਾਂ ਫਿਰ,
ਥੈਂਕ ਯੂ ਵੈਰੀ ਮਚ।